ਸਤਨਾਮ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀਜੈ ਕਿਉਂ ਛੂਟੋ ਕੈਸੇ ਤਰ੍ਹਾਂ ਭਵ ਜਲ ਨਿਧ ਭਾਰੀ ਰਾਖ ਰਾਖ ਮੇਰੇ ਬਿਠੁਲਾ ਜਨ ਸ਼ਰਨ ਤੁਮਾਰੀ ਬਿਖੈ ਬਿਖੈ ਕੀ ਬਾਸ਼ਨਾ ਤਜੀ ਨਾ ਜਾਈ ਅਨੇਕ ਯਤਨ ਕਰ ਰੱਖੀਐ ਫਿਰ ਫਿਰ ਲਪਟਾਈ ਜਰਾ ਜੀਵਨ ਜੋਬਨ ਗਿਆ ਕਿਛ ਕੀਆ ਨਾ ਨਿਕਾ ਇਹ ਜੀਰਾ ਨਿਰਮੋਲ ਕੋ ਕੌਡੀ ਲੱਗ ਮੀਕਾ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੁਮ ਸੰਸਰ ਨਹੀਂ ਦਿਆਲ ਮੋਹੇ ਸੰਸਰ ਪਾਪੀ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੁਮ ਸੰਸਰ ਨਹੀਂ ਦਿਆਲ ਮੋਹੇ ਸੰਸਰ ਪਾਪੀ ਸਾਹਿਬ ਬਰਕਤ ਸਾਹਿਬ ਇਕਬਾਲ ਸਾਹਿਬ ਕਮਾਲ ਸਾਹਿਬ ਜਲਾਲ ਰੋਸ਼ਨੇ ਚਿਰਾਗ ਮੁਰਸ਼ਦ ਕਾਮਲ ਨੂਰੇ ਨਜ਼ਰ ਬਰਦੋ ਆਲਮ ਸ਼ਾਹ ਪੀਰਾਂ ਦੇ ਪੀਰ ਗੁਰੂਆਂ ਦੇ ਗੁਰੂ ਬਾਬਿਆਂ ਦੇ ਬਾਬੇ ਰਹਿਬਰਾਂ ਦੇ ਰਹਿਬਰ ਜੋਗੀਆਂ ਦੇ ਜੋਗੀ ਨਾਥਾਂ ਦੇ ਨਾਥ ਗਰੀਬ ਨਿਵਾਜ ਸਰਬ ਸੁਖ ਸੰਪੰਨ ਸਰਬ ਦੁੱਖ ਹਰਤਾ ਚਾਰ ਪਦਾਰਥਾਂ ਦੇ ਦਾਤੇ ਗਿਆਨ ਦੇ ਅਗੰਮੀ ਸਾਗਰ ਕਲਯੁਗ ਕੇ ਬੋਖਿਤ ਦਸਾਂ ਪਾਤਸ਼ਾਹੀਆਂ ਅਤੇ ਪ੍ਰਮਾਣਿਕ ਭਗਤਾਂ ਦੇ ਆਤਮਕ ਸਰੂਪ ਸਰਬ ਸਾਂਝੀ ਵਾਲਤਾ ਦੀ ਮਹਾਨ ਜਾਗ ਦੀ ਤਸਵੀਰ ਚੌਰ ਤਖਤ ਦੇ ਮਾਲਕ ਸਰਬਰੇ ਕਾਇਨਾਤ ਬਾਰਗਾਹੇ ਇਨਾਇਤ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਹ ਦੇ ਅੰਦਰ ਸਤਿਗੁਰੂ ਦੇ ਬਖਸ਼ੇ ਹੋਏ ਇਸ ਜਨਮ ਨੂੰ ਜੀਵਨ ਦੀ ਘਾੜਤ ਵਿੱਚ ਢਾਲਣ ਵਾਸਤੇ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਆਪਣੀ ਮੁਬਾਰਕ ਪਵਿੱਤਰ ਰਸਨਾ ਤੋਂ ਨਸਰੋ ਮਨਸੂਰ ਏਜ ਦੀ ਮਨਜ਼ੂਰ ਹੱਕ ਰਾਹ ਗੰਜ਼ੂਰ ਜੁਮਲਾ ਫੈਜ਼ ਨੂਰ ਫਾਇਜ਼ੁਲ ਅਨਵਾਰ ਕਾਸ਼ਫੁਲ ਅਸਰਾਰ ਬੇਕ ਸਾਰਾ ਯਾਰ ਕਾਦਰੇ ਹਰ ਕਾਰ ਖਜ਼ਾਨੇ ਹਰ ਗੰਜ਼ ਬੇਰਹਿਮੇ ਹਰ ਰੰਜ਼ ਖਾਲਸੋ ਬੇਕੀਨਾ ਹੱਕ ਹੱਕ ਆਈਨਾ ਹੱਕ ਹੱਕ ਅਗਾਹ ਸ਼ਾਹੇ ਸ਼ਹਿਨ ਸ਼ਾਹ ਬਾਦਸ਼ਾਹ ਦਰਵੇਸ਼ ਹੱਕ ਹੱਕ ਅੰਦੇਸ਼ ਸਾਹਿਬੇ ਕਮਾਲ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਦੁਸ਼ਟ ਦਮਨ ਆਪੇ ਗੁਰਚੇਲਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕੀਤੀ ਮੁਬਾਰਕ ਪਵਿੱਤਰ ਫਤਿਹ ਰਾਹੀਂ ਇਸ ਨਾਚੀਜ਼ ਦਾਸਨ ਦਾਸਰੇ ਨੂੰ ਅਸੀਸ ਬਖਸ਼ੋ ਦਾਸ ਵੱਲੋਂ ਸਤਿਗੁਰੂ ਦੀ ਪਾਵਨ ਫਤਿਹ ਕਬੂਲ ਪਾਓ ਆਪਣੇ ਆਪਣੇ ਮੁਬਾਰਕ ਪਵਿੱਤਰ ਸੀਸ ਵਾਹ ਸਤਿਕਾਰ ਵਾਹ ਪਿਆਰ ਵਾਹ ਵੈਰਾਗ ਝੁਕਾਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪਿਆਰ ਸਤਿਕਾਰ ਅਤੇ ਵੈਰਾਗ ਵਿੱਚ ਭਿੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਤਿ ਸੰਗਤ ਜੀ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਅਸੀਸ ਅਤੇ ਬਖਸ਼ਿਸ਼ ਦਾ ਸਦਕਾ ਅਸਾਂ ਸਾਰਿਆਂ ਨੇ ਪਰਸੋਂ ਤੋਂ ਇੱਕ ਵਿਸ਼ਾ ਭਗਤ ਬੇਣੀ ਜੀ ਮਹਾਰਾਜ ਦੇ ਪਾਵਨ ਪਵਿੱਤਰ ਸ਼ਬਦ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਰਾਗ ਦੇ ਮੁਬਾਰਕ ਅੰਗ 93-93 'ਤੇ ਅੰਕਿਤ ਹੈ, ਸਤਿਗੁਰਾਂ ਦੀ ਮਹਾਨ ਅਸੀਸ ਨਾਲ ਪ੍ਰਾਰੰਭ ਕੀਤਾ ਸੀ। ਆਓ ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਗੁਰੂ ਰਹਿਮਤ ਕਰੇ ਅਤੇ ਕੱਲ੍ਹ ਦੇ ਦੀਵਾਨ ਵਿੱਚ ਇਸ ਪੰਕਤੀ ਤੱਕ ਦੀ ਵਿਚਾਰ ਸਤਿਗੁਰੂ ਦੀ ਕਿਰਪਾ ਨਾਲ ਸਾਂਝੀ ਕੀਤੀ ਸੀ। ਚੇਤ ਰਾਮ ਨਾ ਹੀ ਜੰਮਪੁਰ ਜਾਏਗਾ ਜਨ ਵਿਚਰੈ ਅਨਰਾਧਾ। ਮੈਂ ਬੇਨਤੀ ਕਰ ਦੇਣਾ ਚਾਹੁੰਦਾ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ, ਮੱਛੀ ਸਮੁੰਦਰ ਵਿੱਚ ਦੂਰੀ ਵਿੱਚ ਤਾਂ ਜਾ ਸਕਦੀ ਹੈ, 10,000 ਮੀਲ ਵੀ ਦੂਰ ਚਲੀ ਜਾਂਦੀ ਹੈ, ਆਪਣੇ ਪਰਿਵਾਰ ਤੋਂ ਦੂਰ ਚਲੀ ਜਾਏਗੀ ਪਰ ਪਾਣੀ ਤੋਂ ਬਾਹਰ ਨਹੀਂ ਜਾ ਸਕਦੀ। ਕਿਉਂ? ਕਿਉਂਕਿ ਪਾਣੀ ਉਹਦਾ ਜੀਵਨ ਹੈ। ਮੈਂ ਅਰਜ਼ ਕਰਦਿਆਂ, ਸਾਈਬੇਰੀਅਨ ਬਰਡ ਇੰਡੀਆ ਉੱਡ ਕੇ ਆ ਜਾਂਦੇ ਨੇ ਜਦੋਂ ਉੱਥੇ ਬਰਫ਼ ਪੈਂਦੀ ਹੈ, ਅਤੇ ਆਏ ਸਾਲ ਹਿੰਦੁਸਤਾਨ ਦੇ ਟ੍ਰਿਬਿਊਨ ਪੇਪਰ ਵਿੱਚ 3rd week ਆਫ ਦਾ ਅਕਟੂਬਰ ਇੱਕ ਪਿਕਚਰ ਆਉਂਦੀ ਹੈ ਬਰਡਸ ਦੀ, ਅਤੇ ਨਾਲ ਲਿਖਿਆ ਹੁੰਦਾ ਹੈ ਸਾਈਬੇਰੀਅਨ ਬਰਡਸ ਵੈਲਕਮ ਟੂ ਇੰਡੀਆ। ਪੰਛੀ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਵਿੱਚ ਜਾ ਸਕਦਾ ਹੈ, ਮਲੇਸ਼ੀਆ ਤੋਂ ਸਿੰਗਾਪੁਰ ਚਲਾ ਜਾਏਗਾ, ਸਿੰਗਾਪੁਰ ਤੋਂ ਬੈਂਕਾਕ ਵੀ ਜਾ ਸਕਦਾ ਹੈ, ਹਿੰਦੁਸਤਾਨ ਤੋਂ ਪਾਕਿਸਤਾਨ ਵੀ ਜਾ ਸਕਦਾ, ਪਾਕਿਸਤਾਨ ਤੋਂ ਹਿੰਦੁਸਤਾਨ ਵੀ ਆ ਸਕਦਾ। ਰਸ਼ੀਅਨ ਬਰਡ ਇੰਡੀਆ ਚਲੇ ਜਾਂਦੇ ਨੇ, ਪਰ ਯਾਦ ਰੱਖਣਾ ਪੰਛੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈ ਆਕਾਸ਼ ਦੇ ਥੱਲਿਓਂ ਕਿਧਰੇ ਦੂਰ ਨਹੀਂ ਜਾ ਸਕਦਾ, ਜਿੱਥੇ ਮਰਜ਼ੀ ਚਲਾ ਜਾਏ ਆਕਾਸ਼ ਉੱਥੇ ਵੀ ਹੋਏਗਾ, ਜਿਹੜੀ ਮਰਜ਼ੀ ਜਗ੍ਹਾ ਚਲੀ ਜਾਏ। ਤੋ ਗੱਲ ਲੰਮੀ ਨਾ ਹੋ ਜਾਏ, ਮੈਂ ਬੇਨਤੀ ਕਰਦਿਆਂ, ਇਨਸਾਨ ਪਰਿਵਾਰ ਤੋਂ ਦੂਰ ਜਾ ਸਕਦਾ ਹੈ, ਆਪਣੀ ਜਨਮ ਭੂਮੀ ਤੋਂ ਦੂਰ ਜਾ ਸਕਦਾ ਹੈ, ਰਿਸ਼ਤੇਦਾਰਾਂ ਤੋਂ ਦੂਰ ਜਾ ਸਕਦਾ ਹੈ, ਆਪਣੇ ਵਪਾਰ ਆਫਿਸ ਤੋਂ ਦੂਰ ਜਾ ਸਕਦਾ ਹੈ, ਮੈਂ ਹੱਥ ਜੋੜ ਕੇ ਬੇਨਤੀ ਕਰਾਂ ਪਰਮਾਤਮਾ ਤੋਂ ਦੂਰ ਨਹੀਂ ਜਾ ਸਕਦਾ। ਕਿਉਂ? ਕਿਉਂਕਿ ਹਰ ਵੇਲੇ ਅੰਦਰ ਹੈ, ਨਹੀਂ ਜਾ ਸਕਦਾ। ਫਿਰ ਦੂਰੀ ਕਾਹਦੀ ਹੈ? ਦੂਰੀ ਹੈ ਕੇਵਲ ਮੈਮੋਰੀ ਦੀ, ਚੇਤੇ ਦੀ, ਬਸ ਇਹ ਦੂਰੀ ਹੈ। ਇਹ ਦੂਰੀ ਹੀ ਤੈਅ ਕਰਨੀ ਇਹਦੇ ਵਾਸਤੇ ਸਤਸੰਗਤ ਹੈ। ਤੋ ਭਗਤ ਜੀ ਬਖਸ਼ਿਸ਼ ਕਰ ਰਹੇ ਸਨ, ਚੇਤ ਰਾਮ, ਰੱਬ ਨੂੰ ਚੇਤਾ ਕਰ। ਅਸੀਂ ਰੱਬ ਨੂੰ ਗੁਆਇਆ ਨਹੀਂ ਹੈ, ਗੁਆ ਸਕਦੇ ਵੀ ਨਹੀਂ, ਭੁਲਾਇਆ ਹੈ। ਗਵਾ ਨਹੀਂ ਸਕਦੇ ਪਰਮਾਤਮਾ ਨੂੰ, ਕਿਉਂਕਿ ਉਹ ਤਾਂ ਹੈ, ਪਹਿਲਾਂ ਹੀ ਹੈ, ਕੇਵਲ ਉਹਨੂੰ ਭੁਲਾਇਆ ਹੈ। ਇਸ ਵਾਸਤੇ ਜਿੰਨੇ ਅਵਤਾਰੀ ਪੁਰਸ਼ ਦੁਨੀਆਂ 'ਤੇ ਆਏ ਨੇ, ਕਿਸੇ ਨੇ ਪੰਜਾਬੀ ਵਿੱਚ ਕਹਿ ਦਿੱਤਾ ਚੇਤਾ ਕਰ, ਕਿਸੇ ਨੇ ਫਾਰਸੀ ਵਿੱਚ ਕਹਿ ਦਿੱਤਾ ਯਾਦ ਕਰ, ਅਤੇ ਕਿਸੇ ਨੇ ਸੰਸਕ੍ਰਿਤ ਵਿੱਚ ਕਹਿ ਦਿੱਤਾ ਸਿਮਰਨ ਕਰ। ਸੰਸਕ੍ਰਿਤ ਦਾ ਸ਼ਬਦ ਹੈ ਸਿਮਰਤੀ, ਸਿਮਰਨ, ਫਾਰਸੀ ਦਾ ਸ਼ਬਦ ਹੈ ਉਰਦੂ ਦਾ ਯਾਦ, ਅਤੇ ਪੰਜਾਬੀ ਦਾ ਹੈ ਚੇਤਾ। ਅਗਰ ਮੈਨੂੰ ਚੇਤਾ ਹੀ ਨਹੀਂ, ਮੈਂ ਇੱਥੇ ਆਣ ਕੇ ਕਥਾ ਕਰਨੀ ਹੈ, ਕਰਮ ਤੋਂ ਬਾਅਦ ਵਿੱਚ ਸੰਕਲਪ ਚੇਤਾ ਦਿੰਦਾ ਹੈ, ਚੇਤੇ ਤੋਂ ਅੰਦਰੋਂ ਸੰਕਲਪ ਉੱਠਦਾ, ਸੰਕਲਪ ਕਰਮ ਬਣਦਾ, ਕਰਮ ਸੰਸਕਾਰ ਬਣਦਾ, ਸੰਸਕਾਰ ਸੁਭਾਅ ਬਣਦਾ, ਸੁਭਾਅ ਜੀਵਨ ਬਣ ਜਾਂਦਾ ਹੈ। ਇਹੀ ਜ਼ਿੰਦਗੀ ਦੀ ਦਾਸਤਾਂ ਹੈ। ਐਸਾ ਕਦੀ ਹੋਏਗਾ ਨਹੀਂ ਕਿਸੇ ਬੰਦੇ ਨੂੰ ਸੰਕਲਪ 'ਤੇ ਆਇਆ ਹੀ ਨਾ ਹੋਵੇ ਮੈਂ ਗੁਰਦੁਆਰੇ ਜਾਣਾ ਗੁਰੂ ਦੀ ਕਥਾ ਸੁਣਨ ਵਾਸਤੇ, ਅਤੇ ਉਹ ਗੁਰਦੁਆਰੇ ਪਹੁੰਚ ਗਿਆ ਹੋਵੇ, ਨਹੀਂ ਹੋ ਸਕਦਾ। ਐਸਾ ਕਦੀ ਨਹੀਂ ਹੋ ਸਕਦਾ ਕਿਸੇ ਨੂੰ ਸੰਕਲਪ ਨਾ ਆਇਆ ਹੋਵੇ ਸ਼ਰਾਬ ਪੀਣ ਦਾ, ਅਤੇ ਉਹਦੇ ਮੂੰਹ ਨੂੰ ਸ਼ਰਾਬ ਲੱਗ ਰਹੀ ਹੋਵੇ, ਪੀ ਰਿਹਾ ਹੋਵੇ, ਐਸਾ ਨਹੀਂ ਹੋ ਸਕਦਾ। ਐਸਾ ਨਹੀਂ ਹੋ ਸਕਦਾ ਅੰਦਰ ਕ੍ਰੋਧ ਦਾ ਸੰਕਲਪ 'ਤੇ ਨਾ ਆਇਆ ਹੋਵੇ ਪਰ ਕੌੜੇ ਬੋਲ ਬੋਲ ਰਿਹਾ ਹੋਵੇ, ਨਹੀਂ ਹੋ ਸਕਦਾ। ਇਹ ਰਿਮੋਟ ਹੈ। ਐਸਾ ਕਦੀ ਨਹੀਂ ਹੁੰਦਾ ਕਿ ਅੰਦਰ ਸੰਕਲਪ ਮਾੜਾ ਤੱਕਣ ਦਾ ਨਾ ਆਇਆ ਹੋਵੇ ਅਤੇ ਅੱਖਾਂ ਕਿਸੇ ਵੱਲ ਮਾੜਾ ਤੱਕ ਰਹੀਆਂ ਹੋਣ, ਐਸਾ ਨਹੀਂ ਹੋ ਸਕਦਾ, ਕਦੀ ਵੀ ਨਹੀਂ ਹੋਏਗਾ। ਕਿਉਂ? ਕਿਉਂਕਿ ਸੰਕਲਪ ਇੱਕ ਰਿਮੋਟ ਹੈ ਜਿਹਦੇ ਵਿੱਚੋਂ ਕਰਮਾਂ ਦੀ ਸਕਰੀਨ ਬਣਦੀ ਹੈ। ਇਹ ਵੀ ਮਰਜ਼ ਕਰਦੇ ਹਾਂ। ਤਾਂ ਭਗਤ ਜੀ ਬਖਸ਼ਿਸ਼ ਕਰ ਰਹੇ ਨੇ, ਰਹਿਮਤ ਕਰ ਰਹੇ ਨੇ, ਆਖਿਆ ਜੇ ਤੂੰ ਪਰਮਾਤਮਾ ਨੂੰ ਯਾਦ ਨਾ ਕੀਤਾ, ਅਸੀਂ ਪਰਮਾਤਮਾ ਨੂੰ ਗਵਾ ਨਹੀਂ ਸਕਦੇ, ਉਹ ਹਰ ਵੇਲੇ ਸਾਡੇ ਨਾਲ ਹੈ। ਸਤਿਗੁਰੂ ਦੀ ਪਵਿੱਤਰ ਬਾਣੀ, ਜਾਂ ਜਾਂ ਪੇਖੋਂ ਤਾਂ ਹਜ਼ੂਰ ਦੂਰ ਕਤਹੂ ਨਾ ਜਾਈ, ਉਹ ਕਦੀ ਦੂਰ ਗਿਆ ਹੀ ਨਹੀਂ। ਜਿੱਥੇ ਵੀ ਤੇਰੀ ਨਿਗਾਹ ਜਾਏਗੀ, ਜਿੱਥੇ ਵੀ ਇਹ ਮਾਇਆ ਦੇ ਤਿੰਨ ਗੁਣ ਅਤੇ ਪੰਜ ਤੱਤ ਹੋਣਗੇ, ਉੱਥੇ ਪਹਿਲਾਂ ਉਹ ਹੋਏਗਾ। ਇਹ ਸਾਰਾ ਬ੍ਰਹਿਮੰਡ ਪੰਜਾਂ ਤੱਤਾਂ ਅਤੇ ਤਿੰਨਾਂ ਗੁਣਾਂ ਦਾ ਹੈ। ਤੁਸੀਂ ਰੋਜ਼ ਦੇ ਸਤਸੰਗੀ ਹੋ, ਰੱਬ ਦੇ ਪਿਆਰਿਆਂ ਨੂੰ, ਵਿਦਵਾਨਾਂ ਨੂੰ ਸੁਣਨ ਵਾਲੇ ਹੋ, ਕੀਰਤਨੀਆਂ ਨੂੰ ਸੁਣਨ ਵਾਲੇ ਹੋ, ਸ਼ਾਇਦ ਗੱਲ ਪਕੜ ਵਿੱਚ ਆ ਗਈ ਹੋਵੇ। ਜਿੰਨਾ ਬ੍ਰਹਿਮੰਡ ਦੀ ਰਚਨਾ ਤੁਹਾਨੂੰ ਨਜ਼ਰ ਆ ਰਹੀ ਹੈ ਪੰਜਾਂ ਤੱਤਾਂ ਦੀ ਹੈ ਅਤੇ ਤ੍ਰੈ ਗੁਣਾਂ ਦੀ ਹੈ। ਇਹਦੇ ਵਿੱਚ ਮਾਇਆ ਦੇ ਤਿੰਨ ਗੁਣ ਨੇ ਅਤੇ ਪੰਜ ਤੱਤ ਨੇ। ਇਹ ਸਾਰਾ ਬ੍ਰਹਿਮੰਡ ਇਸ ਦੀ ਰਚਨਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਰਾਹੀਂ ਮੈਂ ਇਹਦੀ ਵਿਟਨੈਸ ਕਰਕੇ ਅੱਗੇ ਚੱਲਾਂ। ਪੰਚ ਤੱਤ ਕਦ ਤੁਰ ਸਿਸ਼ਟ ਸਭ ਸਾਜੀ, ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਸੁਹਿਰਾਗ। ਪੰਚ ਤੱਤ ਕਦ ਤੁਰ ਸਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਸਤਿਗੁਰ ਕਹਿੰਦੇ ਨੇ ਇਹਨਾਂ ਪੰਜਾਂ ਤੱਤਾਂ ਨੂੰ ਕੋਈ ਪੌਣੇ ਪੰਜ ਨਹੀਂ ਕਰ ਸਕਦਾ ਅਤੇ ਕੋਈ ਸਵਾ ਪੰਜ ਨਹੀਂ ਕਰ ਸਕਦਾ। ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਪੰਜਾਂ ਤੱਤਾਂ ਦੀ ਅਤੇ ਤਿੰਨਾਂ ਗੁਣਾਂ ਦੀ ਹੈ। ਇਹਦੇ ਵਿੱਚ ਮਾਇਆ ਦੇ ਤਿੰਨ ਗੁਣ ਨੇ ਅਤੇ ਪੰਜ ਤੱਤ ਨੇ। ਬ੍ਰਹਿਮੰਡ ਦਾ ਐਨਾਲਿਸਿਸ ਕਰਨਾ ਹੋਵੇ ਤਾਂ ਬਸ ਇਹੀ ਹੈ। ਪੰਚ ਤੱਤ ਕਾ ਤੋ ਸਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੈ, ਕਿਸੇ ਨੂੰ ਪੂਰਨ ਗੁਰੂ ਮਿਲ ਜਾਂਦਾ, ਉਸਨੂੰ ਇਹ ਗੱਲ ਬੁੱਝ ਲੈਂਦਾ, ਸਮਝ ਆ ਜਾਂਦੀ ਹੈ। ਬਸ ਇੰਨੀ ਗੱਲ ਹੈ। ਇੱਕ ਮਨਮੁਖ ਕਰਾਂ ਸੇ ਰੋਵੈ, ਜਿਹੜੇ ਆਪਣੇ ਮਨ ਦੇ ਪਿੱਛੇ ਟੁਰਦੇ ਨੇ ਰੋਂਦੇ ਰਹਿੰਦੇ, ਜਿਹੜੇ ਗੁਰੂ ਦੇ ਪਿੱਛੇ ਲੱਗ ਜਾਂਦੇ ਨੇ ਪੁੱਗ ਜਾਂਦੇ ਨੇ। ਅਤੇ ਗੁਰੂ ਦੇ ਪਿੱਛੇ ਲੱਗਣਾ ਕੀ ਹੈ? ਗੁਰੂ ਨੂੰ ਚੇਤਾ ਕਰਨਾ। ਜਿਉਂ ਜਿਉਂ ਗੁਰੂ ਨੂੰ ਚੇਤਾ ਕਰੇਗਾ, ਗੁਰੂ ਵਾਲੇ ਸਾਰੇ ਗੁਣ ਤੇਰੇ ਵਿੱਚ ਆ ਜਾਣਗੇ ਆਪਣੇ ਆਪ। ਮੈਂ ਅਕਸਰ ਇਹ ਗੱਲ ਕਿਹਾ ਕਰਦਾ, ਕੋਈ ਮੰਗਤਾ ਬੈਠ ਕੇ ਕਿਸੇ ਅਮੀਰ ਨੂੰ ਚੇਤਾ ਕਰਨ ਲੱਗ ਜਾਏ, ਮੰਗਤਾ ਮੰਗਤਾ ਹੀ ਰਹੇਗਾ, ਅਮੀਰ ਨਹੀਂ ਬਣੇਗਾ। ਕੋਈ ਭਿਖਾਰੀ ਰਾਜੇ ਨੂੰ ਚੇਤਾ ਕਰਨ ਲੱਗ ਜਾਏ, ਰਾਜਾ ਨਹੀਂ ਹੋ ਸਕਦਾ। ਭਾਵੇਂ ਦਿਨ ਰਾਤ ਚੇਤਾ ਕਰੀ ਜਾਏ। ਭਿਖਾਰੀ ਰਾਜੇ ਨੂੰ ਚੇਤਾ ਕਰੇ ਰਾਜਾ ਨਹੀਂ ਬਣ ਸਕਦਾ। ਮੈਂ ਬੇਨਤੀ ਕਰ ਦੇਵਾਂ, ਇੱਕ ਮਰੀਜ਼ ਡਾਕਟਰ ਨੂੰ ਚੇਤਾ ਕਰੀ ਜਾਏ MBBS ਨਹੀਂ ਹੋ ਸਕਦਾ, ਨਹੀਂ ਬਣ ਸਕਦਾ। ਇੱਕ ਅਨਪੜ੍ਹ ਕਿਸੇ ਇੰਜੀਨੀਅਰ ਨੂੰ ਚੇਤਾ ਕਰੀ ਜਾਏ, ਅਨਪੜ੍ਹ ਹੀ ਰਹੇਗਾ। ਪਰ ਯਾਦ ਰੱਖਣਾ, ਇੱਕ ਦੁਰਾਚਾਰੀ, ਇੱਕ ਵਿਕਾਰੀ, ਇੱਕ ਝੂਠਾ, ਸਾਰੇ ਵਿਕਾਰਾਂ ਦਾ ਭਰਿਆ ਹੋਇਆ ਪਰਮਾਤਮਾ ਨੂੰ ਯਾਦ ਕਰਨ ਲੱਗ ਜਾਏ, ਗੁਰੂ ਨੂੰ ਯਾਦ ਕਰ ਲੈ, ਗੁਰੂ ਵਰਗਾ ਹੀ ਹੋ ਜਾਏਗਾ, ਰੱਬ ਵਰਗਾ ਹੀ ਹੋ ਜਾਏਗਾ। ਸਤਿਗੁਰੂ ਦੇ ਬੋਲ, ਗੁਣ ਕਹਿ ਗੁਣੀ ਸਮਾਵਣਿਆ, ਗੁਣ ਕਹਿ ਜਿਉਂ ਜਿਉਂ ਉਹਦੇ ਗੁਣ ਕਹੇਗਾ, ਇੱਕ ਦਿਨ ਗੁਣੀ ਵਿੱਚ ਸਮਾ ਜਾਏਗਾ, ਉਹਦਾ ਰੂਪ ਹੋ ਜਾਏਗਾ। ਗੁਣ ਕਹਿ ਗੁਣੀ ਸਮਾਵਣਿਆ, ਗੁਣੀ ਇੱਥੇ ਪਰਮਾਤਮਾ ਵਾਸਤੇ ਹੈ। ਗੁਣ ਕਹਿਣਾ ਸ਼ਿਸ਼ ਵਾਸਤੇ, ਜਗਿਆਸੂ ਵਾਸਤੇ, ਸਿੱਖ ਵਾਸਤੇ ਹੈ। ਜਿਉਂ ਜਿਉਂ ਕੋਈ ਰੱਬ ਦੇ ਗੁਣ ਗਾਉਂਦਾ ਹੈ, ਇੱਕ ਦਿਨ ਗੁਰੂ ਵਰਗਾ ਬਣ ਜਾਂਦਾ, ਪਰਮੇਸ਼ਰ ਵਰਗਾ ਹੋ ਜਾਂਦਾ। ਆਓ, ਗੁਰੂ ਬਖਸ਼ਿਸ਼ ਕਰੇ, ਗੁਰੂ ਰਹਿਮਤ ਕਰੇ। ਸਤਿਕਾਰਯੋਗ ਭਗਤ ਬੇਣੀ ਜੀ ਮਹਾਰਾਜ, ਸਤਿਕਾਰਯੋਗ ਭੈਣ ਜੀ ਨੇ ਮੈਨੂੰ ਥੱਲੇ ਮਾਤਾ ਜੀ ਨੇ ਪੁੱਛਿਆ ਸੀ ਵੀ ਇਹ ਸ਼ਬਦ ਕਿੱਥੇ ਹੈ। ਕਹਿੰਦੇ ਅਸੀਂ ਪਰਸੋਂ ਨਹੀਂ ਸਾਏ। ਇਹ 93 ਅੰਕ 'ਤੇ ਸ੍ਰੀ ਰਾਗ ਵਿੱਚ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ। ਉਹ ਕਹਿੰਦੇ ਸਨ ਸਾਡਾ ਜੀ ਕਰਦਾ ਘਰ ਜਾ ਕੇ ਪੜ੍ਹੀਏ, ਹੁਣ ਪਤਾ ਲੱਗੇਗਾ ਸ਼ਬਦ ਕੀ ਕਹਿ ਰਿਹਾ ਹੈ। ਔਰ ਵਾਕਿਆ ਹੀ ਬਹੁਤ ਚੰਗੀ ਗੱਲ ਹੈ, ਪੜ੍ਹਨਾ ਵਿਚਾਰਨਾ ਚਾਹੀਦਾ ਹੈ। ਤਾਂ ਭਗਤ ਜੀ ਕਹਿ ਰਹੇ ਨੇ ਚੇਤ ਰਾਮ ਆਖਿਆ, ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ, ਜਿਹੜਾ ਹਰ ਵੇਲੇ ਰਮਿਆ, ਹਰ ਥਾਂ ਰਮਿਆ ਅਤੇ ਹਰ ਇੱਕ ਵਿੱਚ ਰਮਿਆ ਹੋਇਆ, ਉਹਨੂੰ ਯਾਦ ਕਰ। ਅਤੇ ਜੇ ਤੂੰ ਚੇਤਾ ਨਹੀਂ ਕਰੇਗਾ ਫਿਰ ਕੀ ਹੋਏਗਾ, ਨਾ ਹੀ ਜਮਪੁਰ ਜਾਏਗਾ। ਜੇ ਪਾਠ ਵਿਸ਼ਰਾਮ ਲਾ ਕੇ ਠੀਕ ਨਾ ਹੋਇਆ, ਅਰਥ ਉਲਟ ਹੋ ਜਾਏਗਾ, ਫਿਰ ਤਾਂ ਹੋਏਗਾ ਚੇਤ ਰਾਮ, ਨਾ ਹੀ ਰੱਬ ਨੂੰ ਨਾ ਯਾਦ ਕਰ। ਮੈਂ ਇਹ ਵੀ ਅਰਜ਼ ਕਰਦੇ ਹਾਂ ਆਪ ਜੀ ਨੂੰ, ਔਰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨਾ, ਆਪਣੇ ਘਰ ਸਹਿਜ ਪਾਠ ਕਰਿਆ ਕਰੋ, ਥੋੜ੍ਹਾ 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 ਥੋੜ੍ਹਾ, ਜੇ ਤੁਸੀਂ ਗੁਰਬਾਣੀ ਨੂੰ ਸਮਝਣਾ ਹੈ ਤਾਂ। ਜੋ ਗੁਰੂ ਸਾਹਿਬ ਦਾ ਅਸਲ ਏਮ ਮਕਸਦ ਹੈ ਸਾਨੂੰ ਇਹ ਬਾਣੀ ਦੇਣ ਦਾ, ਉਹਦੀ ਪਤਾ ਤਾਂ ਲੱਗੇਗਾ। ਪਰ ਸਿੱਖਾਂ ਨੂੰ ਤਾਂ ਲੜਨ ਤੋਂ ਹੀ ਫੁਰਸਤ ਨਹੀਂ, ਇੱਕ ਦੂਜੇ ਦੀ ਪ੍ਰਧਾਨਗੀ 'ਤੇ ਬਾਣੀ ਕੌਣ ਪੜੇ, ਇੱਕ ਦੂਜੇ ਦੀ ਪੱਗ ਲਾਉਣ ਤੋਂ ਹੀ ਫੁਰਸਤ ਨਹੀਂ ਹੈ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਦੇਸ਼ ਪ੍ਰਦੇਸ਼ ਮੈਂ ਇਹੋ ਹੀ ਵੇਖਦਾ, ਗੁਰਦੁਆਰੇ ਵਧਾਈ ਜਾਂਦੇ ਨੇ, ਲੜ ਲੜ ਕੇ ਗੁਰਦੁਆਰਾ ਹੋਰ ਬਣ ਗਿਆ, ਹੋਰ ਬਣ ਗਿਆ, ਹੋਰ ਬਣ ਗਿਆ, ਕੱਖ ਵੀ ਨਹੀਂ, ਕੁਛ ਵੀ ਨਹੀਂ। ਤੂੰ ਮੈਨੂੰ ਪ੍ਰਧਾਨ ਨਹੀਂ ਬਣਾਇਆ, ਗੁਰਦੁਆਰਾ ਹੋਰ ਬਣਾ ਲਾਂਗੇ। ਤੂੰ ਮੈਨੂੰ ਜਥੇਦਾਰ ਨਹੀਂ ਬਣਾਇਆ, ਆਪਾਂ ਹੋਰ ਪਾਰਟੀ ਬਣਾ ਲਾਂਗੇ। ਮੇਰੇ ਪਾਤਸ਼ਾਹ ਕਹਿ ਰਹੇ ਨੇ ਚੇਤ ਰਾਮ, ਉਸ ਪਰਮਾਤਮਾ ਦਾ ਚੇਤਾ ਕਰ, ਜੇ ਨਾ ਚੇਤਾ ਕਰੇਗਾ ਨਾ ਹੀ ਜਮਪੁਰ ਜਾਏਗਾ। ਯਾਦ ਰੱਖੀ, ਜਮਾਂ ਦੀ ਮਾਰ ਪਏਗੀ ਅਤੇ 84 ਲੱਖ ਜੂਨ ਵਿੱਚ ਭਰਮੇਗਾ, ਦੁਖੀ ਹੋਏਗਾ। ਜਨ ਵਿਚਰੈ ਅਨਰਾਧਾ, ਮੈਂ ਇੱਥੇ ਰੁਕਣਾ ਚਾਹੁੰਦਾ, ਇੱਥੇ ਜਨ ਦੇ ਅਰਥ ਦਾਸ ਨਹੀਂ ਹੈ, ਇਹ ਵੀ ਮੈਂ ਬੇਨਤੀ ਕਰਾਂ ਆਪ ਜੀ ਨੂੰ। ਸਪੈਲਿੰਗ ਹੋਈ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇੱਕ ਸ਼ਬਦ ਆਇਆ ਜਨ, ਜਨ ਦਾ ਮਤਲਬ ਹੁੰਦਾ ਜਨਾਨੀ ਔਰਤ। ਜਦੋਂ ਇਹ ਫਾਰਸੀ ਵਿੱਚੋਂ ਆਇਆ ਇਹਦਾ ਉਚਾਰਨ ਹੈ ਜਨ, ਜਦੋਂ ਇਹ ਪੰਜਾਬੀ ਗੁਰਮੁਖੀ ਵਿੱਚੋਂ ਆਇਆ ਇਹਦਾ ਉਚਾਰਨ ਹੈ ਜਨ, ਜਨ ਮੈਨੇ ਦਾਸ। ਪਰ ਇੱਥੇ ਜਨ ਦਾ ਮਤਲਬ ਹੈ ਜਾਣੋ, ਇਹ ਦੋ ਜਗ੍ਹਾ ਆਇਆ ਗੁਰੂ ਗ੍ਰੰਥ ਸਾਹਿਬ 'ਚ। ਮੈਂ ਆਪ ਜੀ ਨੂੰ ਅਰਜ਼ ਕਰਦੇ ਹਾਂ, ਪਹਿਲਾਂ ਮੈਂ ਤੁਹਾਡੇ ਨਾਲ ਜਨ ਦੀ ਗੱਲ ਕਰਾਂ, ਜਨ ਕਿੱਥੇ ਆਇਆ, ਔਰਤ ਵਾਸਤੇ ਕਿੱਥੇ ਆਇਆ। ਸਤਿਗੁਰੂ ਈਰਾਨ ਗਏ, ਉਹਨਾਂ ਨੇ ਅਰਬੀ ਭਾਸ਼ਾ ਵਿੱਚ ਸ਼ਬਦ ਉਚਾਰਿਆ, ਯਕ ਅਰਜ਼ ਗੁਫਤਮ ਪੇਸ਼ ਤੋ ਦਰ ਗੋਸ਼ ਕੁਨ ਤਿਲੰਗ ਰਾਗ, ਕਿਉਂਕਿ ਮੁਸਲਮਾਨੀ ਰਾਗ ਹੈ ਤਿਲੰਗ ਅਤੇ ਆਸਾ। ਆਪ ਜੀ ਨੂੰ ਫਾਰਸੀ ਦੇ ਸ਼ਬਦ ਬਹੁਤੇ ਤਿਲੰਗ ਅਤੇ ਆਸਾ ਵਿੱਚ ਮਿਲਣਗੇ। یک عرض گفتم پیش تو درگوش کن کرتار، حقہ کبیر کریم تو بے عیب پروردگار، دنیا مقام فہنی تحقیق دلدانی، مم سرموے عزرائیل گرفتہ دل ہیچ نادانی، زن پسر پدر برادراں، زن میں نے زنانی استری، آخیا تیری عورت، تیرے بچے، تیرے پرا، تیرا باپ، کوئی بھی جمع دی مار تو تینوں بچا نہیں سکے گا جے تو پرماتما نو چیتے نہ کیتا۔ زن پسر پدر برادراں، اگر پاٹھی سنگھ سیاح ہوئے گا انہوں پتہ لگ جائے گا میں پڑھنا کی ہے، یہ کہڑی بھاشا کا شبد ہے۔ زن پسر پدر برادراں کس نیس دستنگیر، دست کہنے نے ہاتھ نو گیر، میں نے مدد کر، تیرا کوئی ہاتھ نہیں پھڑے گا، جمع تو کوئی بچا نہیں سکے گا، آخر بہتم کس نہ داد چو شبت تکبیر۔ تسی مسلمانی کنٹری چ رہندے ہو، ہو سکتا انہوں دے لفظ کوئی تانوں پتا ہو، شبت تکبیر مسلمان اس نماز نو کہندے نے، اس دعا نو کہندے نے جدو مردہ قبر وچ دفنان لگدے نے ادوں پڑھی جاندی ہے، شبت تکبیر۔ پھر میں بینتی کر دینا چاہنا گرو دی کرپا نال، ایک جگہ ہور زن آیا ہے، بلوانڈ خیوی نیک زن، ستا بلوانڈ دی وار وچ بلوانڈ جی کہندے نے ماتا خیوی بڑی نیک عورت ہے، تے جے اسی انہوں جن پڑھ دیتا جنانی دا بندہ بن جائے گا۔ بلوانڈ خیوی نیک زن، ماتا کھیوی بڑی نیک عورت ہے، جیڑی کیو پا پا کے کھیر وچ لنگر وچ کھیر ورتاندی ہے۔ میں آپ جی نوں بینتی کراں، پر ایتھے جیڑا جن شبد ہے، چیت رام نہیں جم پور جائے گا، جن بچرے، جن دا مطلب جانو، تو بڑا پٹھا ہو کے جا رہے ہیں، پٹھا منہ کر کے گرو وال تے منہ ہی نہیں کرنو تیار۔ ایک جگہ سدگر نے ہور ورتیا ہے، نام سنت جن بچھو ڈسانا، آکھیا نام سننے واسطے انہوں انج لگتا ہے جی میں بچھو لڑ گیا ہے، نام سنت جن بچھو ڈسانا، تہاڈے سامنے ہے، تسی ویکھ سکتے ہو سکرین تے، ایتھے ایدا ارتھ داس نہیں ہے، اتھے بھی جانو ہے، اتھے بھی جانو ہے، نام سننا انج لگتا ہے جی میں بچھو لڑ رہا ہے، اخبار ترے گھنٹے پڑھے گا، فلم ترے گھنٹے ویکھے گا، جے کر کتے کتھا کیرتن آوے گھڑی ویندا رہے گا، بھی بھوگ نہیں پاندے، جان نہیں چھٹتی بھائی۔ نام سنت جن بچھو ڈسانا، ستگر کہ نام سننا جی بچھو نے ڈنگ مار لیا۔ اس واسطے آپ جی نے بانی دھیان نال پڑھو گے گل بنے گی، کیول گنتی دے اکھنڈ پاٹھاں تے زور نہ دےوے سکھ قوم تے چنگی گل رہے گی۔ میں عرض کر دیا، اے رہاؤ دی پنکتی ہے، چیت رام نہ ہی جم پور جائے گا، جن بچرے انرادہ، وہ تو تے بڑی پٹھے پاسے جا رہے ہیں۔ بابا فرید اپنے کلام وچ ایک بچن کردے نے، وہ کہندے نے، فریدا کو کہندیاں چاگیندیاں متی دیندیاں نت، یاد رکھنا تسی ایتھے ملیشیا وچ بھی ویکھ لو، میں ویکھدا سویرے نماز والا مسجد وچوں کوکا مار رہا ہے، تے گردوارے وچوں گرنتھی سنگھ گرو دی آواز دے رہا ہے مائک رائیں، مندر والا گیتاں دی آواز دے رہا، پر کون سن رہا، کوئی بھی نہیں سنتا، دن پر دن سنسار تے میلا ہوتا جاتا ہے، مسیت وچوں قرآن شریف دا سنیا آ رہا ہے، گردوارے وچوں گرو گرنتھ صاحب جی مہاراج دا سندیش آ رہا ہے، تے مندر وچوں گیتا دا سندیش آ رہا ہے، کہ لوگ بدل دے دیں پہ، سگوں سنسار میلا پہ ہوندا ہے۔ ਬਾਬਾ ਫਰੀਦ ਕਹਿੰਦੇ ਕੁਕਿੰਦਿਆਂ ਚਾਗਿੰਦਿਆਂ ਮੱਤੀ ਦਿੰਦਿਆਂ ਨਿਤ ਕੁਕਿੰਦਿਆਂ, ਮਤਲਬ ਉੱਚੀ ਉੱਚੀ ਕੂਕਣਾ ਬੋਲਣਾ, ਉਦੋਂ ਮਾਈਕ ਨਹੀਂ ਸਨ ਨਾ, ਵਾਂਗ ਤਾਂ ਹੀ ਉੱਚੀ ਦਿੰਦੇ ਨੇ ਉੱਚੇ ਚੜ ਕੇ, ਬੜੀਆਂ ਚਾਂਗਰਾਂ ਉੱਚੀਆਂ ਉੱਚੀਆਂ ਆਵਾਜ਼ਾਂ ਮਾਰ ਰਹੇ ਨੇ, ਮੱਤੀ ਦਿੰਦਿਆਂ ਨਿਤ ਜੋ ਸ਼ੈਤਾਨ ਵੰਜਾਇਆ, ਜਿਨ੍ਹਾਂ ਦਾ ਮਨ ਸ਼ੈਤਾਨੀਆਂ ਨੇ ਖਰਾਬ ਕੀਤਾ, ਸੇ ਕਿਤ ਫੇਰਾ ਚਿੱਤ, ਉਹ ਰੱਬ ਵੱਲ ਮਨ ਨਹੀਂ ਮੋੜਦੇ, ਉਹ ਆਪਣਾ ਮੂੰਹ ਨਹੀਂ ਕਰਦੇ ਰੱਬ ਵੱਲ, ਜੋ ਸ਼ੈਤਾਨ ਵੰਜਾਇਆ। ਸ਼ੈਤਾਨ ਨੂੰ ਕੇਵਲ ਵੱਟੇ ਮਾਰਨ ਨਾਲ ਤੇ ਮੱਕੇ ਜਾ ਕੇ ਗੱਲ ਨਹੀਂ ਮੁੱਕਣੀ, ਸ਼ੈਤਾਨ ਨੂੰ ਵੱਟੇ ਮਾਰਨ ਦਾ ਮਕਸਦ ਇਹ ਸੀ ਤੇਰੇ ਮਨ ਅੰਦਰ ਜਿਹੜਾ ਸ਼ੈਤਾਨ ਬੈਠਾ ਇਹਨੂੰ ਵੱਟਾ ਮਾਰ, ਗੁਰੂ ਦਾ ਸ਼ਬਦ ਮਾਰ ਭੱਜ ਜਾਵੇ, ਉਹ ਮਾਰਿਆ ਨਹੀਂ। ਮੱਕੇ ਜਾ ਜਾ ਕੇ ਸ਼ੈਤਾਨ ਨੂੰ ਮਾਰ ਮਾਰ ਕੇ ਵੱਟੇ ਸ਼ੈਤਾਨੀਆਂ ਤੇ ਹੋਈ ਨੇ, ਮਾਫ ਕਰਨਾ, ਤੀਰਥਾਂ ਤੇ ਜਾ ਜਾ ਕੇ ਇਸ਼ਨਾਨ ਕਰ ਕਰਕੇ ਆਦਤਾਂ ਤੇ ਹੋਈ ਨੇ, ਸੁਭਾਅ ਤੇ ਹੋਈ ਹੈ। ਹਰਿਮੰਦਰ ਸਾਹਿਬ ਵੀ ਮੱਥਾ ਟੇਕ ਆਉਂਦਾ ਤੇ ਸ਼ਰਾਬੀ ਪੀ ਜਾਂਦਾ, ਇਹ ਕੀ ਬਦਲਿਆ, ਕੀ ਬਦਲਿਆ। ਗੱਲ ਦੂਸਰੇ ਨੂੰ ਕਹਿਣੀ ਸੌਖੀ ਹੈ, ਆਪਣੇ 'ਤੇ ਐਪਲੀਕੇਬਲ ਕਰਕੇ ਵੇਖ। ਮੁਸਲਮਾਨਾਂ ਨੂੰ ਕਹਿ ਰਹੇ ਹਾਂ ਸ਼ੈਤਾਨ ਨੂੰ ਵੱਟੇ ਮਾਰ ਰਹੇ ਨੇ, ਤੂੰ ਕਦੀ ਆਪਣੇ ਮਨ ਸ਼ੈਤਾਨ ਨੂੰ ਵੱਟਾ ਮਾਰਿਆ, ਗੁਰੂ ਦਾ ਸ਼ਬਦ ਮਾਰਿਆ। ਭਾਈ ਸਾਹਿਬ ਪੜ੍ਹ ਰਹੇ ਸਨ ਨਾ, ਸ਼ਬਦ ਮਰੋ ਫਿਰ ਜੀਵੋ ਸਦ ਹਿੱਤਾਂ ਫਿਰ ਮਰਨ ਨਾ ਹੋਏ। ਮੈਂ ਆਪ ਜੀ ਨੂੰ ਅਰਜ਼ ਕਰਾਂ, ਇਹ ਰਹਾਉ ਦੀ ਪੰਕਤੀ ਹੈ। ਤੋ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਰਹਿਮਤ ਕਰ ਰਹੇ ਨੇ, ਬਾਬਾ ਫਰੀਦ ਇੱਕ ਜਗ੍ਹਾ ਹੋਰ ਬਖਸ਼ਿਸ਼ ਕਰਦੇ ਨੇ। ਬਾਬਾ ਫਰੀਦ ਕਹਿੰਦੇ ਨੇ ਉਹ ਜੀਵ, ਅੱਜ ਤੇ ਤੂੰ ਗੀਤਾ ਨੂੰ ਸੁਣ ਕੇ, ਕੁਰਾਨ ਸ਼ਰੀਫ ਨੂੰ ਸੁਣ ਕੇ, ਗੁਰੂ ਗ੍ਰੰਥ ਸਾਹਿਬ ਨੂੰ ਸੁਣ ਕੇ, ਵੇਦਾਂ ਅਤੇ ਪੁਰਾਣਾਂ ਨੂੰ ਸੁਣ ਕੇ ਆਪਣੇ ਮਨ ਦਾ ਪਾਸਾ ਬਦਲਦਾ ਨਹੀਂ ਨਾ, ਸੰਸਾਰ ਵੱਲੋਂ ਗੁਰੂ ਵੱਲ ਮੁੜਦਾ ਨਹੀਂ। ਹਕੀਕਤ ਜਾਣੀ, ਇੱਕ ਦਿਨ ਆਏਗਾ ਤੂੰ ਕਬਰ ਵਿੱਚ ਵਾਜਾ ਮਾਰੇਗਾ ਅਤੇ ਤੇਰਾ ਪਾਸਾ ਪਰਤਾਉਣ ਵਾਲਾ ਕੋਈ ਨਹੀਂ ਹੋਏਗਾ। ਸ਼ੇਖ ਸਾਹਿਬ ਦੇ ਬੋਲ, ਫਰੀਦਾ ਇੱਟ ਸਰਾਣੇ ਭੋਏ ਸਵਣ ਕੀੜਾ ਲੜੇ ਹੋਏ ਮਾਸ, ਆਖਿਆ ਜਿਸ ਦਿਨ ਇਹ ਤੇਰੀ ਡੈਡ ਬਾਡੀ ਕਵਰ ਵਿੱਚ ਪਈ ਹੋਏਗੀ, ਕਿਉਂਕਿ ਉਹਨਾਂ ਦਾ ਨਿਸ਼ਚਾ ਹੈ ਕਿ ਕਿਆਮਤ ਵਾਲੇ ਦਿਨ ਮੁਹੰਮਦ ਸਾਹਿਬ ਫਨੀਰੀ ਵਜਾਣਗੇ, ਜਿਨ੍ਹਾਂ ਨੂੰ ਉਹ ਕਬੂਲ ਕਰਨਗੇ ਉਹ ਪਿਸ਼ਤ ਵਿੱਚ ਜਾਣਗੇ, ਜਿਨ੍ਹਾਂ ਨੂੰ ਰਿਜੈਕਟ ਕਰ ਦੇਣਗੇ ਉਹ ਦੋਜਕ ਵਿੱਚ ਜਾਣਗੇ। ਬਾਬਾ ਸ਼ੇਖ ਸਾਹਿਬ, ਫਰੀਦਾ ਇੱਟ ਸਰਾਣੇ ਭੋਏ ਸਵਣ ਕੀੜਾ ਲੜਿਓ ਮਾਸ, ਕੇਤਿਆਂ ਜੁਗ ਵਾਪਰੇ ਇਕਤ ਪਿਆ ਪਾਸ, ਤੂੰ ਇੱਕੋ ਪਾਸੇ ਪਿਆ ਰਹੇਗਾ, ਤੇਰਾ ਪਾਸਾ ਪਰਤਾਉਣ ਵਾਲਾ ਕੋਈ ਨਹੀਂ ਆਏਗਾ। ਅੱਜ ਤੇਰਾ ਪਾਸਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੋੜਦੀ ਹੈ, ਮਨ ਦਾ ਪਾਸਾ ਇੱਧਰ ਨੂੰ ਮੋੜ, ਤੂੰ ਸੁਣਦਾ ਨਹੀਂ, ਤੂੰ ਸੁਣਨ ਨੂੰ ਤਿਆਰ ਨਹੀਂ। ਯਾਦ ਰੱਖੇ, ਇਹ ਰਹਾਉ ਦੀ ਪੰਕਤੀ ਹੈ ਜੋ ਭਗਤ ਜੀ ਕਹਿ ਰਹੇ ਨੇ, ਚੇਤ ਰਾਮ ਨਾਹੀਂ ਜੰਮਪੁਰ ਜਾਏਗਾ, ਜਨ ਵਿਚਰੈ ਅਨਰਾਧਾ ਰਹਾਉ। ਮੈਂ ਕਹਿ ਦੇਣਾ ਚਾਹੁੰਦਾ, ਕਿਸੇ ਕਿਸੇ ਸ਼ਬਦ ਵਿੱਚ ਇੱਕ ਰਹਾਉ ਹੈ ਜਿੱਥੇ ਸੈਂਟਰਲ ਆਈਡੀਆ ਹੁੰਦਾ, ਸ਼ਬਦ ਦਾ ਤੱਤ ਹੁੰਦਾ ਹੈ। ਕਿਸੇ ਕਿਸੇ ਸ਼ਬਦ ਵਿੱਚ ਦੋ ਰਹਾਉ ਨੇ, ਇੱਕ ਸਵਾਲ ਹੈ ਦੂਜੇ ਵਿੱਚ ਜਵਾਬ ਹੈ। ਕਿਸੇ ਵਿੱਚ ਤਿੰਨ ਅਤੇ ਚਾਰ ਰਹਾਉ ਨੇ, ਸਟੇਜਿਸ ਨੇ। ਗੁਰੂ ਗ੍ਰੰਥ ਸਾਹਿਬ ਦੇ 82 ਅੰਕ 'ਤੇ ਇੱਕੋ ਹੀ ਸ਼ਬਦ ਆਇਆ ਜਿਹਦੇ ਵਿੱਚ 6 ਰਹਾਉ ਨੇ। ਕਿਸੇ ਕਿਸੇ ਸਾਰੀ ਲੰਬੀ ਬਾਣੀ ਵਿੱਚ ਇੱਕੋ ਰਹਾਉ, ਸੁਖਮਣੀ ਸਾਹਿਬ ਵਿੱਚ ਇੱਕੋ ਹੀ ਰਹਾਉ ਹੈ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਬਿਸਰਾਮ। ਰਹਾਉ ਦਾ ਮਤਲਬ ਹੁੰਦਾ ਠਹਿਰਨਾ। ਸਤਿਗੁਰ ਕਹਿੰਦੇ ਆਪਣੇ ਮਨ ਅਤੇ ਬੁੱਧੀ ਨੂੰ ਇੱਥੇ ਖੜ੍ਹਾ ਕਰਕੇ ਸੋਚ, ਗੁਰੂ ਕੀ ਕਹਿ ਰਿਹਾ। ਇਹ ਥੀਮ ਹੈ ਸਾਰੇ ਸ਼ਬਦ ਦਾ, ਸੈਂਟਰਲ ਆਈਡੀਆ ਹੈ। ਭਗਤ ਜੀ ਕਹਿ ਰਹੇ ਨੇ ਜੇ ਰੱਬ ਨੂੰ ਨਹੀਂ ਯਾਦ ਕਰੇਗਾ, ਜਮਾਂ ਦੀ ਮਾਰ ਪਏਗੀ ਔਰ 84 ਲੱਖ ਜੋਨ ਵਿੱਚ ਦੁਖੀ ਹੋਏਗਾ। ਮੈਂ ਅਰਜ਼ ਕਰਾਂ ਆਪ ਜੀ ਨੂੰ, ਔਰ ਮੈਂ ਕਿਉਂਕਿ ਮੇਰਾ ਕਿੱਤਾ ਜ਼ਿਮੀਂਦਾਰ ਹੈ, ਮੈਂ ਇਸ ਤਰ੍ਹਾਂ ਕਹਿੰਦਾ ਹੁੰਦਾ, ਅਸੀਂ ਲੋਕ ਇੱਕ ਏਕੜ ਜ਼ਮੀਨ ਜਦੋਂ ਬੀਜਨੇ ਹਾਂ, 4840 ਸਕੁਏਅਰ ਯਾਰਡ ਹੁੰਦੇ ਨੇ ਇੱਕ ਏਕੜ ਦੇ, ਜਦੋਂ ਫਸਲ ਪੱਕ ਜਾਂਦੀ ਹੈ 10 ਫੁੱਟ ਦੀ ਟਰਾਲੀ 'ਚ ਆ ਜਾਂਦੀ ਹੈ, ਏਕੜ 10 ਫੁੱਟ ਦੀ ਟਰਾਲੀ ਵਿੱਚ ਆ ਗਿਆ। ਜਦੋਂ ਫਸਲ ਲੈ ਕੇ ਮੰਡੀ ਵਿੱਚ ਵੇਚਣ ਜਾਂਦੇ ਹਾਂ, ਪੈਸੇ 4 ਇੰਚ ਦੀ ਜੇਬ ਵਿੱਚ ਆ ਜਾਂਦੇ, ਹੁਣ ਏਕੜ 4 ਇੰਚ ਦੀ ਜੇਬ ਵਿੱਚ ਆ ਗਿਆ। ਤੇ ਜਦੋਂ 4 ਇੰਚ ਦੀ ਜੇਬ ਦੇ ਪੈਸੇ ਕੱਢ ਕੇ ਸਰਾਫ ਕੋਲ ਜਾਈਦਾ ਤੇ ਛਾਪ ਉਂਗਲ ਤੇ ਆ ਜਾਂਦੀ ਹੈ, ਕੜਨ ਉਂਗਲ ਤੇ ਆ ਗਿਆ। ਤੇ ਜਦੋਂ ਛਾਪ ਲੈ ਕੇ ਬੰਦਾ ਹੀਰੇ ਦੀ ਦੁਕਾਨ ਤੇ ਜਾਂਦਾ ਤੇ ਹੋਰ ਸੂਖਸ਼ਮ ਹੋ ਜਾਂਦਾ। ਸਤਿਗੁਰ ਕਹਿੰਦੇ ਸੂਖਮ ਮੈਂ ਜਾਣਾ ਅਸਥੂਲ, ਸਾਰੇ ਅਸਥੂਲ ਸ਼ਬਦ ਦੀ ਪਰਿਕਰਮਾ ਕੇਵਲ ਰਹਾਉ ਵਿੱਚ ਹੁੰਦੀ ਹੈ। ਜਿਸ ਸ਼ਬਦ ਦੀ ਸਮਝ ਨਾ ਆਵੇ ਬਾਰ ਬਾਰ ਪੜ੍ਹ ਲਿਆ ਕਰੋ ਉਸ ਪੰਕਤੀ ਨੂੰ, ਸਤਿਗੁਰੂ ਬਖਸ਼ਿਸ਼ ਕਰ ਦੇਣ। ਆਓ ਗੁਰੂ ਦੀ ਬਖਸ਼ਿਸ਼। ਭਗਤ ਜੀ ਅਗਲੀ ਸਟੇਜ ਬਿਆਨ ਕਰ ਰਹੇ ਨੇ, ਜਦੋਂ ਮਾਤਾ ਦੇ ਗਰਭ ਵਿੱਚੋਂ ਨਿਕਲ ਕੇ ਬੱਚਾ ਬਾਹਰ ਆਇਆ ਹੈ। ਪਾਤਸ਼ਾਹ ਦੇ ਬੋਲ, ਬਾਲ ਬਿਨੋਦ ਚਿੰਦ ਰਸ ਲਾਗਾ, ਖਿਨ ਖਿਨ ਮੋਹ ਵਿਆਪੈ। ਮੈਂ ਅਰਜ਼ ਕਰਦਿਆਂ ਤੁਹਾਨੂੰ, ਦੁਨੀਆਂ 'ਤੇ ਕਿਸੇ ਕੰਟਰੀ ਦਾ ਅਤੇ ਕਿਸੇ ਕੌਮ ਦਾ ਬੱਚਾ ਹੋਵੇ, ਜਦੋਂ ਪੈਦਾ ਹੁੰਦਾ ਮਾਂ ਦੀ ਕੁੱਖ ਵਿੱਚੋਂ ਉਦੋਂ ਲਟਾਇਆ ਜਾਂਦਾ। ਇਹ ਨਹੀਂ ਵੀ ਸਰਦਾਰਾਂ ਸਿੱਖਾਂ ਦਾ ਲਟਾਇਆ ਜਾਂਦਾ ਅਤੇ ਮੁਸਲਮਾਨਾਂ ਦਾ ਬਹਿਣ ਲੱਗ ਜਾਂਦਾ, ਜਾਂ ਮੁਸਲਮਾਨਾਂ ਦਾ ਲਟਾਇਆ ਜਾਂਦਾ ਅਤੇ ਗੋਰਿਆਂ ਦਾ ਭੱਜਣ ਲੱਗ ਜਾਂਦਾ। ਐਸਾ ਨਹੀਂ ਹੈ। ਕਿਸੇ ਦੁਨੀਆਂ ਦੇ ਕੋਨੇ 'ਤੇ ਮਾਤਾ ਦੇ ਗਰਭ ਵਿੱਚੋਂ ਜਦੋਂ ਬੱਚੇ ਨੇ ਜਨਮ ਲਿਆ, ਤਨ ਲਟਾਇਆ ਜਾਏਗਾ। ਪਹਿਲਾਂ ਲਟਾਇਆ ਜਾਂਦਾ ਤਨ, ਥੋੜ੍ਹੇ ਦਿਨਾਂ ਬਾਅਦ ਬੈਠਣ ਲੱਗ ਜਾਂਦਾ ਹੈ, ਫਿਰ ਥੋੜ੍ਹੇ ਦਿਨ ਲੰਘਦੇ ਨੇ ਰਿੜਨ ਲੱਗ ਜਾਂਦਾ ਹੈ, ਫਿਰ ਥੋੜ੍ਹੇ ਦਿਨ ਲੱਗਦੇ ਨੇ ਖਲੋਣ ਲੱਗ ਜਾਂਦਾ, ਫਿਰ ਥੋੜ੍ਹੇ ਦਿਨ ਲੱਗਦੇ ਨੇ ਭੱਜਣ ਲੱਗ ਜਾਂਦਾ। ਤਨ ਦੀ ਸ਼ਿਖਰ ਹੈ ਭੱਜਣਾ ਅਤੇ ਤਨ ਦੀ ਸ਼ੁਰੂਆਤ ਹੈ ਲੇਟਣਾ। ਮੇਰਾ ਖਿਆਲ ਹੈ ਗੱਲ ਸ਼ਾਇਦ ਪਕੜ ਵਿੱਚ ਆ ਗਈ ਹੋਵੇਗੀ। ਤਨ ਦੀ ਸ਼ੁਰੂਆਤ ਹੈ ਲੇਟਣਾ, ਤਨ ਦੀ ਸ਼ਿਖਰ ਹੈ ਭੱਜਣਾ, ਮਾਫ ਕਰਨਾ, ਮਨ ਦੀ ਸ਼ੁਰੂਆਤ ਹੈ ਭੱਜਣਾ। ਮਨ ਪਹਿਲਾਂ ਭੱਜਦਾ, ਮਨ ਪਹਿਲਾਂ ਭੱਜਦਾ, ਫਿਰ ਖਲੋਂਦਾ, ਫਿਰ ਟਿਕਦਾ, ਫਿਰ ਲੈ ਹੋ ਜਾਂਦਾ। ਉਲਟਾ ਇਹ ਯਾਤਰਾ ਮਨ ਦੀ ਉਲਟੀ ਹੈ, ਤਨ ਦੀ ਉਲਟੀ ਹੈ। ਤਨ ਦੀ ਯਾਤਰਾ ਕੁਝ ਹੋਰ ਹੈ, ਮਨ ਦੀ ਯਾਤਰਾ ਕੁਝ ਹੋਰ ਹੈ। ਅਫਸੋਸ ਹੈ, ਮਨ ਦੀ ਯਾਤਰਾ ਤਨ ਨਾਲ ਜੋੜ ਕੇ ਦੁਖੀ ਹੋ ਰਹੇ। ਅੱਜ ਮੇਰਾ ਇਹ ਵਿਸ਼ਾ ਨਹੀਂ, ਕਿਉਂਕਿ ਮੈਂ ਸ਼ਬਦ ਨੂੰ ਗੁਰੂ ਦੀ ਕਿਰਪਾ ਨਾਲ 2-3 ਦਿਨ ਵਿੱਚ ਸਤਿਗੁਰੂ ਕਰਾ ਦੇਣ, ਰਹਿਮਤ ਕਰਕੇ ਸੰਪੂਰਨ ਕਰਨਾ। ਤਨ ਦੀ ਯਾਤਰਾ ਕੁਝ ਹੋਰ ਹੈ। ਮੈਂ ਕੱਲ੍ਹ ਤੁਹਾਡੇ ਨਾਲ ਬੇਨਤੀ ਕੀਤੀ ਸੀ, ਤਨ ਦੀ ਯਾਤਰਾ ਕੇਵਲ 3 ਖੱਖੇ ਹੈ। ਪਹਿਲਾ ਖੱਖਾ ਖਾਕ, ਦੂਸਰਾ ਖੱਖਾ ਖੁਰਾਕ, ਤੀਸਰਾ ਖੱਖਾ ਖੂਨ। ਮਨ ਦੀ ਯਾਤਰਾ 3 ਜੱਜੇ ਹੈ। ਪਹਿਲਾ ਜੱਜਾ ਜੀਵ, ਦੂਸਰਾ ਜੱਜਾ ਜਗਿਆਸੂ, ਤੀਸਰਾ ਜੱਜਾ ਜਨ। ਜਿਸ ਦਿਨ ਜੀਵ ਤੋਂ ਜਨ ਬਣ ਜਾਏਗਾ, ਜਨਮੇ ਮਰੇਗਾ ਨਹੀਂ। ਸਤਿਗੁਰੂ ਦੇ ਬੋਲ, ਜਨ ਪਰ ਉਪਕਾਰੀ ਆਏ, ਜਨਮ ਮਰਨ ਦੋਹੋਂ ਮੈਂ ਨਾਹੀਂ। ਜਿਹਨੂੰ ਗੁਰੂ ਜਨ ਬਣਾ ਦੇਗਾ ਮਰੇਗਾ ਨਹੀਂ। ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਜੀਵ ਮਰੇਗਾ, ਜੰਮੇਗਾ, ਜਗਿਆਸੂ ਵੀ ਜੰਮੇਗਾ ਅਤੇ ਮਰੇਗਾ। ਜਿੱਦਣ ਗੁਰੂ ਜਨ ਬਣਾ ਦੇਗਾ, ਨਾ ਜੰਮੇਗਾ ਨਾ ਮਰੇਗਾ। ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਇਹ ਮਨ ਦੀ ਯਾਤਰਾ 3 ਜੱਜੇ ਹੈ। ਮਨ ਅਗਿਆਨਤਾ ਵਿੱਚ ਜੀਵ ਹੈ, ਸਾਧਨਾ ਵਿੱਚ ਜਗਿਆਸੂ ਹੈ, ਮਾਫ ਕਰਨਾ ਆਤਮ ਰੂਪ ਹੋ ਕੇ ਜਨ ਹੈ। ਇਹ ਵੀ ਮੈਂ ਅਰਜ਼ ਕਰ ਦਿਆ। ਮਨ ਦੇ 3 ਰੂਪ ਤਾਂ ਹੀ ਸਤਿਗੁਰ ਨੇ ਆਖਿਆ, ਅਚੇਤ, ਸੁਚੇਤ ਤੇ ਉਨਮਨ। ਸਰੀਰ ਦੇ 3 ਰੂਪ, ਬਚਪਨ, ਜਵਾਨੀ, ਬੁਢੇਪਾ। ਮਾਇਆ ਦੇ 3 ਗੁਣ, ਰਜੋਗੁਣ, ਤਮਗੁਣ, ਸਤਗੁਣ। ਪਰਮਾਤਮਾ ਦੇ 3 ਗੁਣ, ਸਤ, ਚਿੱਤ, ਆਨੰਦ, ਸਤਿਅਮ, ਸ਼ਿਵਮ, ਸੁੰਦਰਮ। ਮਨ ਦੇ 3 ਸਟਾਪ ਨੇ। ਅਚੇਤ, ਅਚੇਤ ਮਨ ਸ਼ਰਾਰਤਾਂ ਦੀ ਜੜ ਹੈ। ਸੁਚੇਤ ਥੋੜ੍ਹਾ ਜਾਗ ਗਿਆ, ਉਨ ਮਨ ਪਹੁੰਚ ਗਿਆ, ਆਤਮਲੀਨ ਹੋ ਚੁੱਕਾ ਹੈ। ਸਤਿਗੁਰੂ ਦੇ ਬੋਲ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ, तो तीन लोक की बातें कहे। तो मेरे पातशाह बख्शिश कर रहे ने, रहमत कर रहे ने कि बचपन दी की अवस्था है। मैं समा मिलया गुरु की कृपा नाल इस दौरान तुहाडे नाल बेनती करांगा बचपन के गुण की ने ते औगुण की ने, जवानी के गुण ते औगुण की ने, बुढ़ेपे के गुण ते औगुण की ने, ताकि कुछ जिंदगी समझ आ जाए है की है। बाल विनोद चिंद रस लागा खिन खिन मोह व्यापै। जदों बच्चा छोटा हुंदा है सब तो पहला केवल दुध पींदा है। सतगुरु दे बोल, पहले पहरे रहण कै मन जा रिया मित्रा बालक बुद्ध अचेत। बच्चा अचेत है, बच्चा यह सप नूं भी हथ पा लैंदा है, यह अग नूं भी हथ पाने नूं पता नहीं है भी साड़ देगी, सप का भी पता नहीं भी यह जहर दे देगा कट लेगा। दराणी जिठानी आपस च ना बोल दिया होन बच्चे खेड़दे ने, पता नहीं अचेत भोला। भरा भरा बोलते नहीं बच्चे खेड़दे ने, ज्यों ज्यों समझ आउंदी दुरी हो जांदी। सतगुरु कह रहे ने पहले पहरे रहण के मन जा रिया मित्रा बालक बुद्ध अचेत। फिर की है, खीर पीए खेलाइए बन जा रिया मित्रा मात पिता सुतहेत। खीर का मतलब इत्थे दुध है, ये मुल्तानी भाषा है। तुसी देख रहे हो खीर दे रारे थले औंकड़ है, दुध पुलिंग शब्द है। जदों चौल पै जांदे ने उदों खीर इस्त्रीलिंग शब्द हो जांदा है, उदों रारे दी सियारी नाल आएगा गुरु ग्रंथ साहिब च। सतगुरु दे बोल, कृष्ण महाराज जदों पहुंचे ने बिदर दे घर ते दुर्योधन ने पूछे इत्थे आण के मिलिया की है, कृष्ण महाराज ने जो जवाब दिता है सतगुरु गुरु ग्रंथ साहिब बाबा कबीर दी रसना ते बैठ के गुरु साहिब ने बख्शी है, खीर समान साग मैं पाया गुण गावत रहन बिहानी। मैं आप जी नूं बेनती करा ये मुल्तानी भाषा विच खीर दुध नूं कहिंदे ने, जो असी चौल बना के पाने उदों खीर कहते हैं खीर बनाई है, तो दुध कहने पीता है। तुसी देख रहे हो हुण औंकड़ नहीं है, स्त्रीलिंग है। सतगुरु जी कह रहे ने केवल बच्चे नूं यही पता है बस दुध पीना है। फिर की करते ने घर दे पातशाह दे बोल, दूजे पैरे रहण के वणजारिया मित्रा विसर गया ध्यान। तुसी वेखोगे गुरु ने किन्नी बख्शिश कीती है, छोटा बच्चा किसे वेले एवी आपे हसन लग पैंदा है, छोटा जिहा फिर आपे ही रोण लग पैंदा, कदी किसे तरह का फेस बनांदा कदी किसे तरह का बनांदा है। कदी गुरु ग्रंथ साहिब जी महाराज नूं पढ़ के वेखो किन्ना बख्शिश भरिया गया ने इहदे च। जेड़े पुराने संस्कार जीवात्मा छड़ के आई हुंदी है हौली हौली वह मिटते जाते हैं, तो अगों माया का असर वधदा जाता है। सतगुरु बख्शिश कर रहे हैं, मैं तुहाडे सामने रख रहा। दूजे पहरे रहण के वणजारिया मित्रा विसर गया ध्यान, हथों हथ नचाइए वणजारिया मित्रा ज्यों जसुदा कर कान। जिवें जशोदा माता कृष्ण महाराज नूं प्यार करती है, हर माँ अपने बच्चे नूं राजा बच्चा कहती है, हर मां हथों हथ कोई पकड़दा है कोई उहदे कोलों पकड़दा है, पर याद रखना सब तो पहला बच्चा हथ नूं पहचानदा है। सब तो पहला गुरु ग्रंथ साहिब विच किन्ना ज्ञान भरिया पिया असीं कदी झाती नहीं मारी। अगर मां ज्यादा चुकदी है बच्चे नूं, याद रखना मेड चुकेगी तो रोण लग पाएगा, जे मेड ज्यादा चुकदी है तो मां भी चुकेगी तां भी रोण लग पाएगा, हथ पछाणदा। सतगुरु कह रहे सब तो पहला बच्चा हथ पछाणदा। मैं तुहाडे सामने एक गल रखना चाहना, सब तो पहला बच्चे अंदर मोह जागदा है, हथ पछाणदा। सतगुरु ने बाणी च बख्शिश की। ਫਿਰ ਮਾਂ ਕੀ ਕਹਿੰਦੀ ਹੈ, ਹੱਥੋਂ ਹੱਥ ਨਚਾਈਐ ਪ੍ਰਾਣੀ ਮਾਤ ਕਹੈ ਸੁੱਤ ਮੇਰਾ। ਮਾਂ ਕਹਿੰਦੀ ਹੈ ਮੇਰਾ ਪੁੱਤਰ ਹੈ। ਫਿਰ ਮਹਾਰਾਜ ਕਹਿ ਰਹੇ ਨੇ, ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਿਛ ਤੇਰਾ। ਮਾਂ ਕਿਉਂ ਕਹਿੰਦੀ ਹੈ ਮੇਰਾ, ਕਿਉਂ ਕਹਿੰਦੀ ਹੈ ਬੱਚੇ ਨੂੰ ਮੇਰਾ ਮਾਫ ਕਰਨਾ? ਸਤਿਗੁਰੂ ਨੇ ਇਹਦਾ ਹਵਾਲਾ ਗੁਰੂ ਗ੍ਰੰਥ ਸਾਹਿਬ 'ਚ ਦਿੱਤਾ ਹੈ। ਕਿਉਂ ਮਾਂ ਬਾਪ ਕਹਿੰਦੇ ਨੇ ਬੱਚਾ ਮੇਰਾ ਹੈ? ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਿਰਪਾ ਕਰਦੇ ਨੇ, ਆਖਿਆ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲਾਗਾ ਦੂਜੇ ਭਾਏ। ਇਹ ਬੱਚਾ ਹੁਣ ਸੰਸਾਰ ਵਿੱਚ ਆਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਮਾਇਆ ਦਾ ਹੁਕਮ ਇੱਥੇ ਵਰਤ ਰਿਹਾ। ਇਹ ਹੌਲੀ ਹੌਲੀ ਪਰਮਾਤਮਾ ਤੋਂ ਟੁੱਟੇਗਾ। ਹੁਣ ਉਹ ਨਕਸ਼ਾ ਇਸ ਸਟੇਜ ਵਿੱਚ ਸਤਿਕਾਰਯੋਗ ਭਗਤ ਜੀ ਨੇ ਖਿੱਚਿਆ ਹੈ। ਇਹ ਹੌਲੀ ਹੌਲੀ ਪਰਮਾਤਮਾ ਤੋਂ ਟੁੱਟਦਾ ਜਾਏਗਾ। ਹੁਣ ਮੇਰਾ ਮੇਰਾ ਕਰ ਪਾਲੀਐ ਵਣਜਾਰਿਆ ਮਿੱਤਰਾ, ਲੈ ਮਾਤ ਪਿਤਾ ਗੱਲ ਲਾਏ। ਕਿਉਂ ਲਾਂਦੀ ਏ? ਲਾਵੇ ਮਾਤ ਪਿਤਾ ਗੱਲ ਸੇਤੀ, ਮਨ ਜਾਣੈ ਖੱਟ ਖਵਾਏ, ਵੱਡਾ ਹੋ ਕੇ ਖੱਟੀ ਕਰੇਗਾ ਤੇ ਸਾਨੂੰ ਖਵਾਏਗਾ ਤਾਂ ਪਾਲਦੀ ਹੈ। ਸਤਿਗੁਰੂ ਦੇ ਬੋਲ। ਪਰ ਮੈਂ ਇੱਥੇ ਕਹਿ ਦੇਣਾ ਚਾਹੁੰਦਾ ਵਾਂ, ਤਰੇ ਚਾਰ ਬੱਚਿਆਂ ਨੂੰ ਮਾਂ ਬਾਪ ਇੱਕ ਨਜ਼ਰ ਨਾਲ ਪਾਲ ਸਕਦੇ ਨੇ, ਚਾਰ ਬੱਚੇ ਰਲ ਕੇ ਵੀ ਇੱਕ ਮਾਂ ਪਿਓ ਨੂੰ ਨਜ਼ਰ ਨਾਲ ਨਹੀਂ ਪਾਲ ਸਕਦੇ। ਇਸ ਭੁਲੇਖੇ 'ਚ ਨਾ ਰਹਿਣਾ। ਲੋਕ ਤਾਂ ਵੰਡੀਆਂ ਪਾ ਲੈਂਦੇ ਨੇ, ਮਾਂ ਤੇਰੇ ਵੱਲ ਰਹੇਗੀ, ਪਿਓ ਮੇਰੇ ਵੱਲ ਰਹੇਗਾ। ਫਿਰ ਕਈ ਵਾਰੀ ਕਹਿੰਦੇ ਨੇ 3 ਮਹੀਨੇ ਮੈਂ ਰੱਖਾਂਗਾ, 3 ਮਹੀਨੇ ਮਾਂ ਪਿਓ ਕਾਹਦਾ ਹੋ ਗਿਆ, ਫੁੱਟਬਾਲ ਨਾ ਤੂੰ ਕਿ ਇੱਕ ਵਾਰੀ ਉੱਧਰ ਟੁਰ ਗਿਆ, ਉੱਧਰੋਂ ਇੱਕ ਵਾਰੀ ਇੱਧਰ ਆ ਗਿਆ। ਇਹਨੂੰ ਕੇਵਲ ਰੁਮਾਲੇ ਚੜ੍ਹਾਉਣ ਦਾ ਅਤੇ ਥੋੜ੍ਹੇ ਬਹੁਤੇ ਪੈਸੇ ਰੱਖਣ ਦਾ, ਮੱਥਾ ਟੇਕਣ ਦਾ ਮਕਸਦ ਨਾ ਬਣਾ ਲਈਏ। ਇਹ ਕਿੰਨੀ ਮਹਾਨ ਸਤਿਗੁਰੂ ਦੀ ਮਹਿਮਾ ਗੁੰਦੀ ਹੋਈ ਹੈ ਇਹਦੇ ਵਿੱਚ। ਇਹ ਤਾਂ ਕੋਈ ਨੇੜੇ ਆਵੇਗਾ ਤਾਂ ਜਾਣੇਗਾ ਨਾ। ਫਿਰ ਮੈਂ ਅਰਜ਼ ਕਰ ਦੇਣਾ ਚਾਹੁੰਦਾ, ਬੱਚੇ ਕੋਲ ਦੂਸਰੀ ਗੱਲ ਕਿਹੜੀ? ਪਹਿਲਾਂ ਮੋਹ ਹੈ, ਹੱਥ ਪਛਾਣਦਾ ਹੈ। ਦੂਸਰਾ ਲੋਭ ਹੈ। ਦੋ ਭਰਾ ਹੋਣ, ਥੋੜ੍ਹੀ ਥੋੜ੍ਹੀ ਉਮਰ ਦਾ ਫਰਕ ਹੋਵੇ, ਯਾਦ ਰੱਖਣਾ ਉਹਦੇ ਕੋਲ 3 ਖਿਡੌਣੇ ਹੋਣ, ਬੱਚਾ ਕਹਿੰਦਾ ਉਹਦੇ ਭਰਾ ਕੋਲ ਦੂਜਾ ਵੀ ਖੋਲ ਲਵਾਂ, ਇਹਨੂੰ ਕੁਝ ਨਾ ਦੇਵਾਂ। ਲੋਭ, ਲੋਭ ਜਨਮ ਲੈਂਦਾ ਹੈ। ਮਾਂ ਆਖੇਗੀ, ਬਾਪ ਆਖੇਗਾ, ਤੇਰੇ ਕੋਲ ਅੱਗੇ 2 ਨੇ, ਕਿਹਨੂੰ ਦੇ ਦੇ? ਉਹ ਤੀਸਰਾ ਵੀ ਉਹਦਾ ਖੋਣਾ ਚਾਹੁੰਦਾ, ਦੇ ਕਿੱਥੇ ਦੇਵੇ? ਕਿਉਂ? ਕਿਉਂਕਿ ਬੱਚੇ ਦੀ ਪਰਿਭਾਸ਼ਾ ਕੇਵਲ ਲੈਣਾ ਹੀ ਜਾਣਦਾ, ਦੇਣ ਵਾਲਾ ਉਹਦੀ ਡਿਕਸ਼ਨਰੀ 40 ਲਫ਼ਜ਼ ਹੀ ਕੋਈ ਨਹੀਂ। ਜਿਹੜਾ ਕੇਵਲ ਲੈਣ ਜਾਣਦਾ ਉਹ ਬੱਚਾ ਏ, ਜਿਹੜਾ ਲੈਣਾ ਅਤੇ ਦੇਣਾ ਜਾਣਦਾ ਉਹ ਵਪਾਰੀ ਏ, ਅਤੇ ਜਿਹੜਾ ਦੇਣਾ ਜਾਣਦਾ ਲੈਣ ਦੀ ਕੋਈ ਖਾਸ ਨਹੀਂ, ਉਹ ਗੁਰੂ ਏ, ਸੰਤ ਏ, ਰੱਬ ਏ। ਮੈਂ ਫਿਰ ਦੁਬਾਰਾ ਕਹਿ ਦੇਵਾਂ, ਸ਼ਾਇਦ ਗੱਲ ਪਕੜ ਵਿੱਚ ਆ ਜਾਏ। ਜਿਹੜਾ ਲੈਣਾ ਜਾਣਦਾ ਉਹ ਬੱਚਾ ਏ, ਜਿਹੜਾ ਲੈਣਾ ਅਤੇ ਦੇਣਾ ਜਾਣਦਾ ਵਪਾਰੀ ਏ, ਜਿਹੜਾ ਕੇਵਲ ਅਤੇ ਕੇਵਲ ਦੇਣਾ ਜਾਣਦਾ ਲੈਣ ਦੀ ਕੋਈ ਖਾਸ ਨਹੀਂ, ਉਹ ਗੁਰੂ ਹੈ, ਪਰਮਾਤਮਾ ਹੈ, ਪੂਰਨ ਸੰਤ ਹੈ। ਤੁਸੀਂ ਦੇਖੋਗੇ ਦੁਨੀਆਂ ਵਿੱਚ ਲੋਕ 70-70 ਸਾਲ ਦੇ ਹੋ ਜਾਂਦੇ ਨੇ, ਬਿਰਤੀ ਹਾਲੀ ਲੈਣ ਦੀ ਰਹਿੰਦੀ ਹੈ। ਮਾਫ਼ ਕਰਨਾ, ਉਮਰ ਕਰਕੇ 70 ਸਾਲ ਨੇ, ਹੈਣ ਬੱਚੇ ਹੀ ਨੇ। ਮਤ ਸਮਝਣਾ ਬਜ਼ੁਰਗ ਨੇ, ਇਸ ਭੁਲੇਖੇ 'ਚ ਨਾ ਰਹਿਣਾ। ਹਾਲੀ ਅੰਦਰ ਲੈਣ ਦੀ ਖਾਹਿਸ਼ ਹੈ, ਕਿਸੇ ਕੋਲੋਂ ਲੈ ਲਈਏ, ਲੈ ਲਈਏ, ਲੈ ਲਈਏ। ਇਹ ਕੇਵਲ ਅਤੇ ਕੇਵਲ ਬੱਚਾ ਹੀ ਹੈ, ਹੋਰ ਕੁਛ ਵੀ ਨਹੀਂ ਹੈ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ। ਇਸ ਤੋਂ ਬਾਅਦ ਫਿਰ ਕ੍ਰੋਧ ਪੈਦਾ ਹੁੰਦਾ ਹੈ। ਪਹਿਲਾਂ ਮੋਹ, ਫਿਰ ਲੋਭ, ਫਿਰ ਕ੍ਰੋਧ। ਕੋਈ ਹੱਥੋਂ ਚੀਜ਼ ਛੀਨ ਲਵੇ ਬੱਚੇ ਦੇ, ਤਾਂ ਲੜ ਪੈਂਦਾ, ਗੁੱਸੇ ਹੋ ਜਾਂਦਾ, ਰੁੱਸ ਜਾਂਦਾ ਹੈ। ਕਿਸ ਤਰ੍ਹਾਂ ਗੁਰੂ ਨੇ ਸਟੈਪ ਵਾਈਜ਼ ਬਖਸ਼ਿਸ਼ ਕੀਤੀ ਹੈ, ਭਗਤ ਜੀ ਨੇ ਹੱਦ ਕਰਕੇ ਰੱਖ ਦਿੱਤੀ ਹੈ ਗੁਰੂ ਦੀ ਕਿਰਪਾ ਨਾਲ, ਉਹ ਮੈਂ ਤੁਹਾਡੇ ਸਾਹਮਣੇ ਰੱਖਦਾ। ਬਾਲ ਬਿਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਹ ਬਿਆਪੈ। ਆਖਿਆ ਪਹਿਲੀ ਸਟੇਜ 'ਤੇ ਛਿਨ ਛਿਨ ਬੱਚੇ ਨੂੰ ਮੋਹ ਵੱਧਦਾ, ਪਹਿਚਾਣਦਾ ਇਹ ਮੇਰਾ ਬਾਪ ਹੈ, ਇਹ ਮੇਰੀ ਮਾਂ ਹੈ, ਇਹ ਮੇਰਾ ਭਰਾ ਹੈ, ਮੇਰੀ ਮਾਸੀ ਹੈ, ਇਹ ਮੇਰੀ ਤਾਈ ਹੈ। ਇੱਥੋਂ ਪਹਿਚਾਣ ਸ਼ੁਰੂ ਹੁੰਦੀ ਹੈ। ਮਾਤਾ ਦੇ ਗਰਭ ਤੋਂ ਬਾਅਦ ਇਹ ਸਟੇਜ ਸ਼ੁਰੂ ਹੁੰਦੀ ਹੈ। ਹੱਥ ਪਛਾਣਦਾ ਹੈ। ਬਾਲ ਬਿਨੋਦ ਚਿੰਦ ਰਸ ਲਾਗਾ, ਕੇਵਲ ਮੋਹ ਦੀ ਚਿੰਤਾ ਹੈ, ਕੇਵਲ ਲੈਣ ਦੀ ਚਿੰਤਾ ਹੈ। ਸਤਿਗੁਰ ਕਹਿੰਦੇ ਨੇ ਥੋੜ੍ਹਾ ਜਿਹਾ ਹੋਰ ਵੱਡਾ ਹੋ ਗਿਆ, ਤੁਸੀਂ ਵੀ ਬੱਚਿਆਂ ਵਾਲੇ ਹੋ ਅਤੇ ਮੈਂ ਵੀ ਬੱਚਿਆਂ ਵਾਲਾ ਵਾਂ, ਆਪਣੇ ਘਰਾਂ ਵਿੱਚ ਝਾਤੀ ਮਾਰ ਲਿਓ। ਛੋਟੇ ਬੱਚੇ ਕਾਰਟੂਨ ਫਿਲਮ ਵੇਖਦੇ ਨੇ, ਜਰਾ ਕੋਈ ਵੱਡੇ ਹੋ ਜਾਣ ਕਾਰਟੂਨ ਫਿਲਮ ਨਹੀਂ ਵੇਖਦੇ। ਹੁਣ ਦੂਜੀਆਂ ਫਿਲਮਾਂ ਵੇਖਦੇ ਨੇ। ਸਤਿਗੁਰੂ ਕਹਿ ਰਹੇ ਨੇ ਰਸ ਮਿਸ ਮੇਦ ਅੰਮ੍ਰਿਤ ਬਿਖ ਚਾਗੀ ਤੋਂ ਪੰਚ ਪ੍ਰਗਟ ਪ੍ਰਸੰਤਾਪੈ। ਸਤਿਗੁਰ ਕਹਿੰਦੇ ਹੌਲੀ ਹੌਲੀ ਇਹ ਵਿਸ਼ੇ ਵਿਕਾਰਾਂ ਦੇ ਰਸ ਹੁਣ ਇਕੱਠੇ ਕਰਨ ਲੱਗ ਗਿਆ ਹੈ, ਇਹ ਹੁਣ ਬਿਖ ਨੂੰ ਅੰਮ੍ਰਿਤ ਸਮਝਦਾ ਹੈ, ਵਿਸ਼ੇ ਵਿਕਾਰ ਇਹਨੂੰ ਚੰਗੇ ਲੱਗਣ ਲੱਗ ਪਏ ਨੇ, ਇਹਦੇ ਵਿੱਚੋਂ ਹੁਣ ਪੰਜ ਵਿਕਾਰ ਜਨਮ ਲੈਣਗੇ। ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ, ਇਹਨਾਂ ਵਿਸ਼ੇ ਵਿਕਾਰਾਂ ਨੂੰ ਅੰਮ੍ਰਿਤ ਸਮਝਦਾ ਹੈ। ਮੈਂ ਆਪ ਜੀ ਨੂੰ ਅਰਜ਼ ਕਰਾਂ, ਇੱਥੋਂ ਹੁਣ ਇਹ ਬੀਜ ਸ਼ੁਰੂ ਹੋਏਗਾ ਪੰਜਾਂ ਵਿਕਾਰਾਂ ਦਾ ਅੰਦਰੋਂ। ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ ਤੋ ਪੰਚ ਪ੍ਰਗਟ ਸੰਤਾਪ ਹੈ, ਇਹਦੇ ਅੰਦਰੋਂ ਹੀ ਇਹ ਪੰਜ ਵਿਕਾਰ ਜਨਮ ਲੈਣ ਲੱਗ ਪਏ ਨੇ। ਜਿਉਂ ਜਿਉਂ ਇਹ ਵਿਕਾਰਾਂ ਨਾਲ ਜੁੜਿਆ ਹੈ, ਜਿਉਂ ਜਿਉਂ ਪਰਮਾਤਮਾ ਤੋਂ ਦੂਰੀ ਵਧੀ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਮਾਇਆ ਨੇ ਆਪਣਾ ਹੁਕਮ ਚਲਾਉਣਾ ਸ਼ੁਰੂ ਕਰਤਾ ਦਿੱਤਾ। ਭਗਤ ਬੇਣੀ ਜੀ ਮਹਾਰਾਜ ਚਿੱਤਰ ਖਿੱਚ ਰਹੇ ਨੇ, ਕਿਉਂ ਇਹਨੂੰ ਬੁਰਾ ਭਲਾ ਹੁਣ ਸਮਝ ਨਹੀਂ ਆਉਂਦਾ, ਇਹ ਜਿਸ ਨੂੰ ਭਲਾ ਸਮਝਦਾ ਹੈ ਬੁਰਾ ਹੈ, ਜਿਸ ਨੂੰ ਇਹ ਅੰਮ੍ਰਿਤ ਸਮਝਦਾ ਹੈ ਬਿਖੇ। ਸਤਿਗੁਰ ਕਹਿੰਦੇ ਨੇ ਅੰਮ੍ਰਿਤ ਕੌੜਾ ਬਿਖਿਆ ਮਿੱਠੀ, ਸਾਕਤ ਕੀ ਬਿਦ ਨੈਨੋ ਡਿੱਠੀ। ਇਹ ਵਿਸ਼ੇ ਵਿਕਾਰਾਂ ਵਾਲੀ ਬਿਰਤੀ ਵੱਧਦੀ ਜਾਂਦੀ ਹੈ ਕਿਉਂਕਿ ਜਵਾਨੀ ਨੇੜੇ ਆ ਰਹੀ ਹੈ, ਜਵਾਨੀ ਨੇੜੇ ਆ ਰਹੀ ਹੈ। ਫਿਰ ਬਣਿਆ ਕਿ ਪਾਤਸ਼ਾਹ ਕਹਿੰਦੇ ਨੇ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ। ਘਰ ਦੇ ਕਹਿੰਦੇ ਨੇ ਬੇਟਾ ਨਾਮ ਜਪਿਆ ਕਰ, ਮੂਲ ਮੰਤਰ ਕਰਿਆ ਕਰ, ਜਪਜੀ ਸਾਹਿਬ ਕਰਿਆ ਕਰ, ਛੋਟਿਆਂ ਛੋਟਿਆਂ ਦੇ ਕਰਦਾ, ਜਰਾ ਕੋਈ ਵੱਡਾ ਹੁੰਦਾ ਕੋਈ ਨਹੀਂ ਕਰਦਾ। ਦੇਖ ਲਓ ਤੁਸੀਂ ਆਪਣੇ ਘਰਾਂ ਵਿੱਚ, ਮੈਂ ਵੇਖ ਲਓ ਆਪਣੀ ਮਰਜ਼ੀ ਕਰਨ ਲੱਗ ਜਾਂਦਾ, ਕਦੀ ਉਹ ਕਰ ਲਿਆ ਕਦੀ ਨਾ ਸਹੀ, ਕਦੀ ਕੋਈ ਲਾਲਚ ਦਿੱਤਾ ਮਾਂ ਪਿਓ ਨੇ ਕਰ ਲਿਆ ਨਹੀਂ ਤੇ ਨਾ ਸਹੀ। ਭਗਤ ਜੀ ਕਹਿ ਰਹੇ ਨੇ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ। ਆਖਿਆ ਜਪ ਵੀ ਛੱਡ ਦਿੱਤਾ, ਤਪ ਵੀ ਛੱਡ ਦਿੱਤਾ ਤੇ ਸੰਜਮ ਵੀ ਛੱਡ ਦਿੱਤਾ ਹੈ। ਮੈਂ ਸੰਜਮ ਦੀ ਵਿਆਖਿਆ ਕਰਕੇ ਅੱਗੇ ਟੁਰਾਂ, ਯਾਦ ਰੱਖਣਾ ਹਵਾ ਸੰਜਮ ਵਿੱਚ ਹੈ ਅਤੇ ਮੈਨੂੰ ਤੁਹਾਨੂੰ ਜੀਵਨ ਦੇ ਰਹੀ ਹੈ, ਜੇਕਰ ਹੇਲ ਸਟਾਰਮ ਬਣ ਜਾਏ ਹਵਾ ਫਿਰ ਤੂਫਾਨ ਬਣ ਜਾਏ ਫਿਰ ਘਰ ਉਡਾ ਕੇ ਰੱਖ ਦਿੰਦੀ। ਪਾਣੀ ਸੰਜਮ ਵਿੱਚ ਹੈ ਅਤੇ ਮੈਨੂੰ ਤੁਹਾਨੂੰ ਜ਼ਿੰਦਗੀ ਦੇ ਰਿਹਾ, ਜੇ ਸੁਨਾਮੀ ਬਣ ਜਾਏ ਫਿਰ। ਅੱਗ ਸੰਜਮ ਵਿੱਚ ਹੈ ਅਤੇ ਮੇਰੇ ਤੁਹਾਡੇ 36 ਪ੍ਰਕਾਰ ਦੇ ਭੋਜਨ ਚਲਾ ਰਹੀ ਹੈ, ਮਾਫ਼ ਕਰਨਾ ਅੱਗ ਸਿਲੰਡਰ ਫਟ ਜਾਏ ਅਤੇ ਫਿਰ। ਹੁਣ ਇਹਦੇ ਅੰਦਰੋਂ ਵਿਕਾਰ ਜਿਹੜੇ ਨੇ ਫਟਣ ਲੱਗੇ ਨੇ, ਜਵਾਨੀ ਨੇੜੇ ਆ ਚਲੀ ਹੈ। ਕਾਮ ਚਾਹੀਦਾ ਸੰਜਮ ਵਿੱਚ, ਕ੍ਰੋਧ ਚਾਹੀਦਾ ਸੰਜਮ ਵਿੱਚ ਵੀਰ ਰਸ ਪੈਦਾ ਕਰੇਗਾ, ਮੋਹ ਚਾਹੀਦਾ ਸੰਜਮ ਵਿੱਚ ਪ੍ਰੋਗਰੈਸ ਕਰਾਏਗਾ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਕਾਮ ਸੰਜਮ ਵਿੱਚ ਚਾਹੀਦਾ, ਸੰਸਾਰ ਦੀ ਉਤਪੱਤੀ ਹੋਏਗੀ। ਹੰਕਾਰ ਚਾਹੀਦਾ ਸੰਜਮ ਵਿੱਚ, ਅਣਖ ਪੈਦਾ ਕਰੇਗਾ, ਨਹੀਂ ਤਾਂ ਅਣਖ ਮਰ ਜਾਏਗੀ। ਮੈਂ ਇਹਨੂੰ ਇਸ ਤਰ੍ਹਾਂ ਵੀ ਕਹਿ ਦਿਆਂ, ਤੁਸੀਂ ਗੱਡੀਆਂ ਨੇ ਤੁਹਾਡੇ ਕੋਲ ਗੁਰੂ ਜੀ ਨੇ ਦਿੱਤੀਆਂ, ਪਿੱਛੇ ਤਾਂ ਪੈਟਰੋਲ ਦਾ ਟੈਂਕ ਹੈ, ਫਿਊਲ ਹੈ, ਗੈਸ ਹੈ, ਪਰ ਅੱਗੇ ਰੇਡੀਏਟਰ ਲਾਇਆ ਸੰਜਮ ਹੈ, ਸੋਈ 80 ਤੋਂ ਅੱਗੇ ਨਹੀਂ ਜਾ ਸਕਦੀ। ਜੇ ਰੇਡੀਏਟਰ ਨਾ ਹੋਵੇ ਫਿਰ ਕਿੰਨੇ ਚਿਰ ਚੱਲੇਗੀ ਉਹ ਗੱਡੀ, ਬਰਸਟ ਹੋ ਜਾਏਗੀ। ਅਗਰ ਕੂਲੈਂਟ ਨਾ ਹੋਵੇ ਰੇਡੀਏਟਰ ਵਿੱਚ ਫਿਰ ਕੀ ਹੋਏਗਾ। ਗੈਸ ਚਾਹੀਦੀ ਹੈ ਗੱਡੀ ਚਲਾਉਣ ਵਾਸਤੇ, ਕਾਮ ਚਾਹੀਦਾ ਜ਼ਿੰਦਗੀ ਚਲਾਉਣ ਵਾਸਤੇ, ਪਰ ਕਾਮ ਨੂੰ ਸੰਜਮ ਹੀ ਕੋਈ ਨਹੀਂ, ਬ੍ਰੇਕ ਹੀ ਕੋਈ ਨਹੀਂ, ਦੁਰਾਚਾਰੀ ਹੈ, ਬਲਾਤਕਾਰੀ ਹੈ। ਅੱਗੇ ਚੱਲ ਕੇ ਭਗਤ ਜੀ ਨੇ ਕੰਪਲੀਟ ਨਕਸ਼ਾ ਖਿੱਚਣਾ ਸਾਰੇ ਜੀਵਨ ਦਾ, ਇਹਨੂੰ ਤੁਸੀਂ ਰਿਕਾਰਡ ਕਰ ਰਹੇ ਹੋ, ਜੀਵਨ ਯਾਤਰਾ ਹੈ, ਜੀਵਨ ਯਾਤਰਾ। ਮੈਂ ਆਪ ਜੀ ਨੂੰ ਅਰਜ਼ ਕਰਾਂ, ਸਤਿਗੁਰੂ ਕਹਿੰਦੇ ਨੇ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ, ਚੰਗੇ ਕਰਮਾਂ ਦੀ ਮਤ ਵੀ ਛੱਡ ਦਿੱਤੀ। ਸੁਕ੍ਰਿਤ ਚੰਗੇ ਕਰਮ, ਮਤ ਮੈਨੇ ਬੁੱਧੀ, ਜਦ ਜਪ ਨੇ ਰਿਹਾ, ਤਪ ਨੇ ਰਿਹਾ, ਸੰਜਮ ਨੇ ਰਿਹਾ, ਮਤ ਤੇ ਮੈਲੀ ਹੋਣੀ ਹੋਣੀ ਹੈ। ਜਪ ਤਪ ਸੰਜਮ ਛੋੜ, ਸੰਜਮ ਹੀ ਕੋਈ ਨਹੀਂ, ਮਾਫ਼ ਕਰਨਾ, ਫਿਊਲ ਤੇ ਹੈ, ਰੇਡੀਏਟਰ 'ਤੇ ਪਾਣੀ ਕੋਈ ਨਹੀਂ, ਕੂਲੈਂਟ ਵੀ ਕੋਈ ਨਹੀਂ, ਗੱਡੀ ਤੇ ਬਰਸਟ ਹੋਏਗੀ ਹੋਏਗੀ, 2 ਕਿਲੋਮੀਟਰ ਚਾਰ ਚੱਲ ਜਾਏਗੀ, ਜਵਾਨੀ ਬਰਸਟ ਹੋ ਜਾਏਗੀ ਅਗਰ ਸੰਜਮ ਨਾ ਹੋਇਆ, ਅਵਸ਼ ਹੋਏਗੀ। ਉਹਨੂੰ ਹੀ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇਲਾ ਲੋ। ਜਿਸ ਤਨ ਤੇ ਸ਼ਰਮ ਦਾ ਲਿਬਾਸ ਨਹੀਂ ਹੈ, ਉਹ ਮਨ ਜ਼ਿਆਦਾ ਦੇਰ ਧਰਮੀ ਨਹੀਂ ਰਹਿ ਸਕਦਾ। ਜਿਨ੍ਹਾਂ ਅੱਖਾਂ ਵਿੱਚ ਸ਼ਰਮ ਨਹੀਂ ਹੈ, ਉਹ ਸਿਰ ਦੇ ਵਿੱਚ ਕਦੀ ਧਰਮ ਨਹੀਂ ਹੋ ਸਕਦਾ। ਔਰ ਮੈਂ ਹੱਥ ਜੋੜ ਕੇ ਬੇਨਤੀ ਕਰਦਿਆਂ, ਜਿਸ ਘਰ ਵਿੱਚ ਇੱਕ ਪਿਤਾ ਅਤੇ ਲੜਕੀ ਨੇ, ਨੂੰਹ ਅਤੇ ਸਹੁਰੇ ਨੇ ਅਸ਼ਲੀਲ ਸੀਨ TV ਤੇ ਸਾਹਮਣੇ ਬੈਠ ਕੇ ਇੱਕ ਦੂਜੇ ਦੇ ਵੇਖ ਲਏ, ਹਕੀਕਤ ਜਾਣਿਓ, ਸ਼ਰਮ ਨਹੀਂ ਰਹੇਗੀ, ਨਹੀਂ ਰਹੇਗੀ। ਸਤਿਗੁਰੂ ਕਹਿ ਰਹੇ ਨੇ ਕਿਉਂ, ਕਿਉਂਕਿ ਧਰਮ ਦਾ ਬੂਟਾ ਜਪ ਤੋਂ ਸ਼ੁਰੂ ਹੁੰਦਾ, ਜਪ ਇੱਕ ਬੀਜ ਹੈ। ਮੈਂ ਇਸ ਤਰ੍ਹਾਂ ਕਹਿੰਦਾ ਹੁੰਦਾ, ਧਰਮ ਦਾ ਬੂਟਾ ਜਪ ਤੋਂ ਬੀਜਿਆ ਜਾਂਦਾ, ਉੱਗਦਾ ਹੈ, ਸੇਵਾ ਨਾਲ ਪਲਦਾ ਹੈ, ਪਰ ਉਪਕਾਰ ਨਾਲ ਫਲਦਾ ਹੈ, ਕ੍ਰੋਧ ਨਾਲ ਸੁੱਕਦਾ ਹੈ, ਹੰਕਾਰ ਨਾਲ ਸੜ ਜਾਂਦਾ ਹੈ। ਸੜ ਜਾਏਗਾ। ਇਹ ਸਭ ਕੁਝ ਭਗਤ ਜੀ ਨੇ ਨਕਸ਼ਾ ਖਿੱਚਿਆ ਹੋਇਆ ਇਹਦੇ ਵਿੱਚ। ਜਪ ਤਪ ਸੰਜਮ ਛੋੜ ਸੁਕ੍ਰਿਤ ਮਤ, ਚੰਗੇ ਕਰਮਾਂ ਦੀ ਮਤ ਵੀ ਗਈ, ਮਨ ਮਤ ਆ ਗਈ ਹੈ। ਤਾਂ ਹੀ ਤਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸੀ, ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਨੇ ਪਰਮੇਸ਼ਰ ਅੱਗੇ ਇਹ ਅਰਦਾਸ ਸਾਡੇ ਵਿੱਚ ਖਲੋ ਕੇ ਕੀਤੀ, ਆਖਿਆ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ, ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕ, ਮੇਰੀ ਝੋਲੀ ਵਿੱਚ ਵਿਵੇਕ ਬੁੱਧੀ ਪਾ। ਇਹ ਰਹਾਉ ਦੀ ਪੰਕਤੀ ਹੈ, ਜਿਸ ਨੂੰ ਵਿਵੇਕ ਬੁੱਧੀ ਮਿਲ ਗਈ, ਮਾੜਾ ਕਰਮ ਨਹੀਂ ਹੋਏਗਾ, ਗੁਰੂ ਰੋਕ ਲਏਗਾ, ਮਨ ਦਾ ਤੇ ਕੰਮ ਸ਼ਰਾਰਤਾਂ ਕਰਨਾ ਕਰੇਗਾ, ਪਰ ਲਗਾਮ ਹੈ ਬੁੱਧੀ, ਰੋਕ ਲਏਗੀ। ਅਗਰ ਵਿਵੇਕ ਬੁੱਧੀ ਗੁਰੂ ਨੇ ਦੇ ਦਿੱਤੀ, ਉਹ ਚੋਟ ਮਾਰ ਕੇ ਰੋਕ ਲਏਗੀ, ਕਿੱਧਰ ਜਾ ਰਿਹਾ। ਮਨ ਇੱਕ ਘੋੜਾ ਹੈ, ਬੁੱਧੀ ਇੱਕ ਲਗਾਮ ਹੈ।
ਜਿਹਨੂੰ ਵੀ ਗੁਰੂ ਦੀ ਮੱਤ ਆ ਗਈ। ਅਗਰ ਇਹ ਮੱਤ ਨਿਰੰਤਰ ਚੱਲਦੀ ਰਹੀ ਤਾਂ ਫਿਰ ਸਤਿਗੁਰੂ ਕਹਿੰਦੇ ਨੇ ਸਤਿਗੁਰ ਕੀ ਜਿਸ ਨੂੰ ਮੱਤ ਆਵੈ ਸੋ ਸਤਿਗੁਰ ਮਾਏ ਸਮਾਨਾ, ਉਹ ਤਾਂ ਗੁਰੂ ਵਿੱਚ ਹੀ ਸਮਾ ਜਾਂਦਾ। ਸਤਿਗੁਰ ਕੀ ਜਿਸ ਨੂੰ ਮੱਤ ਆਵੈ ਸੋ ਸਤਿਗੁਰ ਮਾਏ ਸਮਾਨਾ, ਉਹ ਤਾਂ ਗੁਰੂ ਵਿੱਚ ਹੀ ਸਮਾ ਜਾਏਗਾ। ਪਰ ਮੈਂ ਅਕਸਰ ਇਹ ਗੱਲ ਕਿਆ ਕਰਦਾ, ਉਹ ਸਿੱਖ ਗੁਰਦੁਆਰੇ ਆਉਂਦਾ, ਰੁਪਈਏ ਗੁਰੂ ਅੱਗੇ ਧਰਦਾ, ਮੁੜ ਕੇ ਆਪਣੇ ਪੈਸੇ ਨਹੀਂ ਚੁੱਕਦਾ। ਕੋਈ ਰੁਮਾਲਾ ਲਿਆਉਂਦਾ, ਰੁਮਾਲਾ ਗੁਰੂ ਅੱਗੇ ਧਰ ਕੇ ਮੁੜ ਕੇ ਨਹੀਂ ਚੁੱਕਦਾ। ਕੋਈ ਪਿੰਡਾਂ ਵਿੱਚ ਦਾਣੇ ਅਤੇ ਆਟਾ ਲੈ ਕੇ ਆਉਂਦਾ, ਗੁਰੂ ਅੱਗੇ ਧਰ ਕੇ ਨਹੀਂ ਚੁੱਕਦਾ। ਕੋਈ ਦਰੀ ਲਿਆਉਂਦਾ, ਚਾਦਰ ਲਿਆਉਂਦਾ, ਪੱਖਾ ਲਿਆਉਂਦਾ, ਭੇਟਾ ਲਿਆਉਂਦਾ, ਗੁਰੂ ਅੱਗੇ ਧਰ ਕੇ ਨਹੀਂ ਚੁੱਕਦਾ। ਅਫਸੋਸ ਦੀ ਗੱਲ ਹੈ, ਥੋੜ੍ਹੀ ਦੇਰ ਗੁਰੂ ਅੱਗੇ ਆਪਣੀ ਮੱਤ ਰੱਖਦਾ ਅਤੇ ਜਾਂਦੀ ਵਾਰੀ ਵਾਪਸ ਚੁੱਕ ਲੈ ਜਾਂਦਾ। ਬੇ ਮੈਂ ਚੱਲਿਆ ਵਾਂ, ਜੀਵਨ ਕਿੱਥੋਂ ਬਦਲੇਗਾ ਅਤੇ ਕੌਣ ਜੰਮਿਆ ਬਦਲਾਉਣ ਵਾਲਾ? ਭਗਤ ਜੀ ਬਖਸ਼ਿਸ਼ ਕਰ ਰਹੇ ਨੇ, ਰਹਿਮਤ ਕਰ ਰਹੇ ਨੇ। ਆਖਿਆ ਜਪ ਤਪ ਸੰਜਮ ਛੋਟ ਸੁਕ੍ਰਿਤ, ਚੰਗੇ ਕਰਮ ਕਰਨੇ ਵੀ ਛੱਡ ਦਿੱਤੇ ਅਤੇ ਜਪ ਵੀ ਨਹੀਂ ਰਿਹਾ ਅਤੇ ਤਪ ਵੀ ਨਹੀਂ ਰਿਹਾ ਅਤੇ ਸੰਜਮ ਵੀ ਨਹੀਂ ਰਿਹਾ। ਇੰਦਰੀਆਂ 'ਤੇ ਕੋਈ ਸੰਜਮ ਨਹੀਂ, ਅੱਖਾਂ ਨੂੰ ਜੋ ਤੱਕਣਾ ਚਾਹੀਦਾ ਉਹ ਨਹੀਂ ਤੱਕ ਰਹੀਆਂ, ਜੋ ਨਹੀਂ ਤੱਕਣਾ ਚਾਹੀਦਾ ਤੱਕ ਰਹੀਆਂ ਨੇ। ਜ਼ੁਬਾਨ ਨੂੰ ਜੋ ਨਹੀਂ ਬੋਲਣਾ ਅਤੇ ਖਾਣਾ ਚਾਹੀਦਾ ਉਹ ਬੋਲ ਰਹੀ ਅਤੇ ਖਾ ਰਹੀ ਹੈ। ਕੰਨਾਂ ਨੂੰ ਜੋ ਨਹੀਂ ਸੁਣਨਾ ਚਾਹੀਦਾ ਉਹ ਸੁਣ ਰਹੇ ਨੇ। ਹੱਥਾਂ ਨੂੰ ਜੋ ਨਹੀਂ ਕਰਨਾ ਚਾਹੀਦਾ ਉਹ ਕਰ ਰਹੇ ਨੇ। ਪੈਰਾਂ ਨੂੰ ਜਿੱਥੇ ਨਹੀਂ ਚੱਲ ਕੇ ਜਾਣਾ ਚਾਹੀਦਾ ਜਾ ਰਹੇ ਨੇ। ਮਨ ਨੂੰ ਜੋ ਨਹੀਂ ਸੋਚਣਾ ਚਾਹੀਦਾ ਸੋਚ ਰਿਹਾ। ਬੁੱਧੀ ਨੂੰ ਜੋ ਫੈਸਲਾ ਕਰਨਾ ਚਾਹੀਦਾ ਉਹ ਨਹੀਂ ਕਰ ਰਹੀ। ਬਸ ਹੋਰ ਕੀ ਹੈ, ਹੋਰ ਕੀ ਹੈ? ਮੇਰੇ ਪਾਤਸ਼ਾਹ ਕਹਿ ਰਹੇ ਨੇ ਜਪ ਤਪ ਸੰਜਮ ਛੋਟ ਸੁਕ੍ਰਿਤ ਮਤ, ਚੰਗੇ ਕਰਮਾਂ ਦੀ ਮਤ ਵੀ ਛੱਡ ਦਿੱਤੀ। ਫਿਰ ਕੀ ਹੈ, ਰਾਮ ਨਾਮ ਨਾ ਅਰਾਧਿਆ, ਫਿਰ ਨਾਮ ਉੱਥੇ ਕਿੱਥੇ ਰਹਿ ਜਾਣਾ? ਅਤੇ ਨੌਜਵਾਨ ਬੱਚਿਆਂ ਨੂੰ ਗਾਣੇ ਯਾਦ ਨੇ, ਮੂਲ ਮੰਤਰ ਕਿਹਨੂੰ ਯਾਦ ਹੈ? ਪੁੱਛ ਕੇ ਵੇਖ ਲਓ, ਉਹਨਾਂ ਨੂੰ ਇਹ ਪੁੱਛੇ ਫਿਲਮ ਸਟਾਰ ਐਕਟਰਸ ਕਿਹੜੀ ਹੈ ਪਤਾ, ਐਕਟਰ ਕਿਹੜਾ ਪਤਾ, ਖਿਡਾਰੀ ਕਿਹੜਾ ਪਤਾ, ਸੀਰੀਅਲ ਕਿਹੜਾ ਪਤਾ, ਸ਼ਬਦ ਕਿਹੜਾ, ਉਹਦੇ ਮਾਂ ਪਿਓ ਨੂੰ ਵੀ ਪਤਾ ਕਿਹੜਾ ਹੈ। ਲੋਗਨ ਰਾਮ ਖਿਲੋਨਾ ਜਾਣਾ, ਇਹ ਛਣਕਣਾ ਨਹੀਂ ਹੈ, ਖਿਡਾਉਣਾ ਨਹੀਂ ਹੈ। ਜਦੋਂ ਜੀ ਕਿਤਾ ਵਜਾ ਲਿਆ, ਜਦੋਂ ਜੀ ਕਿਤਾ ਬੰਦ ਕਰ ਚੜਿਆ। ਲੋਗਨ ਰਾਮ ਖਿਲੋਨਾ ਜਾਣਾ, ਇਹ ਐਸਾ ਨਹੀਂ ਹੈ। ਇਹ ਬੜਾ ਉਹਦੀ ਬਖਸ਼ਿਸ਼ ਦਾ ਰਹਿਮਤ ਰਸ ਹੈ। ਬਿਨਾਂ ਸੰਸਾਰ ਵੱਲ ਕੰਡ ਕੀਤਿਆਂ ਅੱਜ ਤੱਕ ਕਿਸੇ ਨੂੰ ਮਿਲਿਆ ਤਾਂ ਹੈ ਨਹੀਂ। ਬੰਦਾ ਕਹਿੰਦਾ ਸਵੇਰੇ ਨਿਤਨੇਮ ਵੀ ਕਰ ਲਓ, ਸ਼ਾਮ ਨੂੰ ਸੀਰੀਅਲ ਵੀ ਨਾ ਜਾਣ ਦਿਓ, ਦੋਵੇਂ ਕੰਮ ਚੱਲੇ ਜਾਣ। ਸਵੇਰੇ ਗੁਰਦੁਆਰੇ ਪ੍ਰਸ਼ਾਦ ਵੀ ਕਰਾਂ, ਦੁਪਹਿਰਾਂ ਨੂੰ ਬੇਈਮਾਨੀ ਵੀ ਕਰਾਂ, ਕੱਖ ਵੀ ਨਹੀਂ ਬਣਨਾ, ਕੁਛ ਨਹੀਂ ਬਣਨਾ। ਭਾਵੇਂ ਮੈਂ ਕਥਾ ਕਰ ਰਿਹਾ, ਮੇਰਾ ਵੀ ਕੁਛ ਨਹੀਂ ਬਣਨਾ ਅਗਰ ਮੇਰੇ ਹਾਲਾਤ ਇਹਨੇ ਤੇ। ਮਾਫ਼ ਕਰਨਾ, ਇਹ ਤੁਹਾਡੇ ਵਾਸਤੇ ਨਹੀਂ, ਮੇਰੇ ਵਾਸਤੇ ਤੁਹਾਨੂੰ ਜ਼ਿਆਦਾ ਜ਼ਰੂਰੀ ਹੈ। ਮੇਰੀ ਬੇਨਤੀ ਸੁਣ ਲਓ, ਅਗਰ ਮੈਂ ਕਥਾ ਤੋਂ ਬਾਅਦ ਤੁਹਾਡੇ ਨਾਲ ਸੌਦਾ ਹੀ ਕਰਨ ਲੱਗ ਪਿਆ, ਲੜਨ ਲੱਗ ਪਿਆ, ਦਿੱਤਾ ਕੀ ਜੇ, ਤਾਂ ਮੇਰਾ ਕੀ ਬਣਨਾ ਹੈ, ਮੇਰਾ ਕੀ ਬਣਨਾ ਫਿਰ? ਅਤੇ ਅਕਸਰ ਹੋ ਰਿਹਾ, ਸ਼ਬਦ ਦੀ ਕਥਾ ਹੋ ਰਹੀ ਹੈ, ਮਾਇਆ ਮਮਤਾ ਮੋਹਣੀ ਜਿਨ ਵਿੰਦਨ ਤਨ ਜਾ ਖਾਇਆ, ਅਤੇ ਕੀਰਤਨ ਵੀ ਹੋ ਰਿਹਾ, ਤਾਂ ਮਗਰੋਂ 100 ਰੁਪਈਏ ਪਿੱਛੇ ਲੜਾਈ ਹੋ ਜਾਂਦੀ ਵੀ ਕੱਢ ਦਿੱਤਾ ਜੇ। ਉਹ ਸਤਿਗੁਰੂ ਲਾਜ ਰੱਖਣ, ਪੜਦੇ ਢੱਕ ਲਵੇ। ਉਹ ਇਸ ਰਸਨਾ ਤੋਂ ਕਹੀ ਹੋਈ ਕੋਈ ਵੀ ਗੱਲ ਇੱਕ ਸੈਕਿੰਡ ਨਹੀਂ ਲਾਉਂਦਾ ਇਮਤਿਹਾਨ ਲੈਣ ਲੱਗਿਆ, ਫਿਰ ਪਤਾ ਲੱਗਦਾ ਕਿੱਥੇ ਆ। ਤੋ ਪਾਤਸ਼ਾਹ ਕਰਨ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ, ਚੰਗੇ ਕਰਮਾਂ ਦੀ ਮਤ ਵੀ ਛੱਡ ਦਿੱਤੀ, ਅਤੇ ਜਪ ਵੀ ਕੋਈ ਨਹੀਂ, ਤਪ ਵੀ ਕੋਈ ਨਹੀਂ, ਸੰਜਮ ਵੀ ਕੋਈ ਨਹੀਂ, ਰਾਮ ਨਾਮ ਨਾ ਅਰਾਧਿਆ। ਹੁਣ ਨਾਮ ਅਰਾਧਨ ਦੀ ਗੱਲ ਕਰੀ, ਹੁਣ ਛੱਡੋ ਪਰਾ, ਹੁਣ ਫਿਲਮਾਂ ਦੇ ਗਾਣੇ ਚੱਲਦੇ ਨੇ, ਹੁਣ ਡਰੈਸ ਫਿਲਮ ਸਟਾਰਾਂ ਵਾਲੀ ਚੱਲੇਗੀ, ਗੁਰੂ ਵਾਲੀ ਥੋੜ੍ਹੀ ਚੱਲੇਗੀ। ਗੁਰੂ ਤਾਂ ਕਹਿੰਦਾ ਜਿੱਤ ਪੈ ਖਾਧੇ ਮਨ ਮੈਂ ਚੱਲੇ ਵਿਕਾਰ, ਤਨ ਪੀੜੀ ਹੈ, ਜਿੱਤ ਖਾਧਿਆ ਤਨ ਪੀੜੀ ਹੈ, ਮਨ ਮੈਂ ਚੱਲੇ ਵਿਕਾਰ। ਹੁਣ ਉਹਦੀ ਲੋੜ ਥੋੜ੍ਹੀ ਹੈ। ਵਾਓ ਸੰਦੇ ਕੱਪੜੇ ਪਹਿਰਾਂ ਜਾਏ ਮਨੁੱਖ, ਇੱਕ ਇੱਕ ਚੀਜ਼ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੋਈ ਹੈ। ਮੇਰੀ ਤੁਹਾਡੀ ਝੋਲੀ ਵਿੱਚ ਐਸਾ ਅਗੰਮੀ ਗਿਆਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਗੁਰੂ ਅਰਜਨ ਸਾਹਿਬ ਨੇ ਪਾਇਆ ਹੋਇਆ ਹੈ। ਆਖਿਆ ਰਾਮ ਨਾਮ ਨਾ ਅਰਾਧਿਆ, ਹੁਣ ਰਾਮ ਨਾਮ ਦੀ ਕਿਹੜੀ ਗੱਲ ਹੈ, ਰਾਮ ਨਾਮ ਤੇ ਦੂਰ ਰਹਿ ਗਿਆ ਹੈ। ਐਸਾ ਸੰਸਾਰ ਨੇ ਆਣ ਕੇ ਢੱਕ ਲਿਆ ਕਿਉਂਕਿ ਜਵਾਨੀ 'ਚ ਪ੍ਰਵੇਸ਼ ਕਰ ਗਿਆ ਹੈ। ਫਿਰ ਕੀ ਹੋਇਆ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਉਛਲਿਆ ਕਾਮ ਕਾਲ ਮਤ ਲਾਗੀ। ਆ ਗੱਲ ਇੱਥੇ, ਜਪ ਨਹੀਂ ਰਿਹਾ, ਤਪ ਨਹੀਂ ਰਿਹਾ, ਸੰਜਮ ਨਹੀਂ ਰਿਹਾ, ਚੰਗੇ ਕਰਮ ਨਹੀਂ ਰਿਹਾ, ਕਾਮ ਨੇ ਜ਼ੋਰ ਪਾ ਲਿਆ ਹੈ। ਇਹ ਜਿਹੜਾ ਛੋਟਾ ਬੱਚਾ ਕਾਰਟੂਨ ਫਿਲਮ ਵੇਖਦਾ ਸੀ, ਹੁਣ ਉਹਨਾਂ ਨੂੰ ਛੱਡ ਬੈਠਾ ਹੈ, ਹੁਣ ਕੇਵਲ ਤੇ ਕਾਮ ਵਾਲੀਆਂ ਫਿਲਮਾਂ ਵੇਖਦਾ, ਕਿਉਂਕਿ ਅੰਦਰ ਕਾਮ ਰਸ ਹੈ। ਜਿਹੜਾ ਰਸ ਅੰਦਰ ਹੋਵੇ ਉਹੀ ਬਾਹਰੋਂ ਅਟਰੈਕਟ ਕਰਦਾ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਤੇ ਤ੍ਰੈ ਵਾਸ਼ਨਾਵਾਂ ਪ੍ਰਧਾਨ ਨੇ, ਕਾਮ ਵਾਸ਼ਨਾ, ਹੰਕਾਰ ਵਾਸ਼ਨਾ, ਲੋਭ ਵਾਸ਼ਨਾ। ਅੱਖਾਂ ਰੂਪ ਮੰਗਦੀਆਂ ਨੇ। ਮੈਂ ਆਪ ਜੀ ਨੂੰ ਬੇਨਤੀ ਕਰਦਾ, ਲੋਭ ਧਨ ਮੰਗਦਾ, ਹੰਕਾਰ ਪ੍ਰਭਤਾ ਮੰਗਦਾ, ਇਹ ਤ੍ਰੈ ਪ੍ਰਧਾਨ ਨੇ। ਹੰਕਾਰ ਪ੍ਰਭਤਾ ਮੰਗਦਾ, ਜਿਹੜਾ ਹੰਕਾਰ ਦੀ ਪੂਰਤੀ ਕਰ ਦੇਵੇ, ਮਾਫ ਕਰਨਾ ਉਹਦੇ ਨਾਲ ਮੋਹ ਹੋ ਜਾਂਦਾ, ਅਤੇ ਜਿਹੜਾ ਓਬਸਟੇਕਲ ਕਰ ਦੇਵੇ ਕ੍ਰੋਧ ਹੋ ਜਾਂਦਾ। ਹੋਰ ਕੀ ਹੈ, ਹੋਰ ਕੀ ਹੈ। ਅੱਖਾਂ ਰੂਪ ਮੰਗਦੀਆਂ ਨੇ, ਹੰਕਾਰ ਪ੍ਰਭਤਾ ਮੰਗਦਾ, ਲੋਭ ਧਨ ਮੰਗਦਾ, ਅਤੇ ਮੇਰੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਕਿਰਪਾ ਕਰ ਰਹੇ ਨੇ, ਉਛਲਿਆ ਕਾਮ। ਸਤਿਗੁਰੂ ਕਹਿੰਦੇ ਨੇ ਹੁਣ ਕਾਮ ਆਪੇ ਤੋਂ ਬਾਹਰ ਹੋ ਗਿਆ, ਹੱਦ ਬੰਨੀ ਟੱਪ ਚੁੱਕਾ ਹੈ। ਕਾਲ ਮਤ ਲੱਗੀ, ਮਤ ਨੂੰ ਕਾਲਖ ਲੱਗ ਗਈ ਹੈ। ਕਾਲ ਮਤ ਲੱਗੀ, ਮਤ ਨੂੰ ਕਾਲਖ ਲੱਗ ਗਈ ਹੈ, ਸੋਚੇ ਕੌਣ, ਹੁਣ ਕੌਣ ਸੋਚੇ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਕਿਰਪਾਲਤਾ ਕਰ ਰਹੇ ਨੇ, ਉਛਲਿਆ ਕਾਮ ਕਾਲ ਮਤ ਲਾਗੀ ਤੋ ਆਨ ਸ਼ਕਤ ਗੱਲ ਬੰਧਿਆ। ਸਤਿਗੁਰ ਕਹਿੰਦੇ ਜਦੋਂ ਕਾਮ ਰਸ ਇਹਦੇ ਵਿੱਚ ਜ਼ਿਆਦਾ ਉਚੇਦੇ 'ਚ ਹੋਇਆ, ਘਰਦਿਆਂ ਨੇ ਆਖਿਆ ਇਹਦਾ ਵਿਆਹ ਕਰ ਦਿਓ। ਸ਼ਕਤ ਦਾ ਮਤਲਬ ਇੱਥੇ ਮਾਇਆ, ਇਸਤਰੀ ਹੈ। ਉਹਦਾ ਚਿੱਤਰ ਸਤਿਗੁਰੂ ਨੇ ਬਾਣੀ 'ਚ ਖਿੱਚਿਆ, ਮੈਂ ਤੁਹਾਡੇ ਸਾਹਮਣੇ ਬੇਨਤੀ ਕਰ ਦਿੰਦਾ। ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣੈ ਪ੍ਰਾਣੀ, ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣੈ ਪ੍ਰਾਣੀ। ਆਪ ਜੀ ਨੇ ਪੜ੍ਹਦੇ ਜਾਣਾ, ਬਹੁਤ ਗਹਿਰੀਆਂ ਪੰਕਤੀਆਂ ਨੇ। ਕਿਉਂ, ਕਿਉਂਕਿ ਜਿੱਥੇ ਕਾਮ ਆਏਗਾ ਇਹ ਰਾਤ ਨੂੰ ਸ਼ਰਾਬ ਦੇ ਅੱਡਿਆਂ 'ਤੇ ਵੀ ਫਿਰੇਗਾ, ਵੈਸ਼ਿਆ ਖਾਨਿਆਂ ਵਿੱਚ ਵੀ ਫਿਰੇਗਾ, ਮਾੜੀ ਥਾਵਾਂ 'ਤੇ ਵੀ ਫਿਰੇਗਾ। ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣੈ ਪ੍ਰਾਣੀ, ਤੱਕੈ ਨਾਰ ਪਰਾਈਆਂ ਲੁਕ ਅੰਤਰ ਠਾਣੀ। ਕਿਉਂ, ਕਿਉਂਕਿ ਰੂਪ ਚਾਹੀਦਾ। ਤੱਕੈ ਨਾਰ ਪਰਾਈਆਂ ਲੁਕ ਅੰਦਰ ਠਾਣੀ, ਸੰਨੀ ਦੇਣ ਬਿਖਮ ਥਾਏ ਮਿੱਠਾ ਮਦ ਮਾਣੀ। ਇੱਥੇ ਹੁਣ ਇਹਨੂੰ ਰਸ ਆਉਂਦਾ, ਇਹਨਾਂ ਜਗ੍ਹਾ 'ਤੇ ਰਸ ਆਉਂਦਾ, ਕਿਉਂਕਿ ਕਾਮ ਜੋ ਛੜਿਆ। ਕਰਮੀ ਆਪੋ ਆਪਣੀ ਆਪੇ ਪਛਤਾਣੀ, ਸਤਿਗੁਰ ਕਹਿੰਦੇ ਨੇ ਪਛਤਾਵਾ ਇਕੱਠਾ ਕਰ ਰਿਹਾ, ਧੋਖਾ ਇਕੱਠਾ ਹੋ ਰਿਹਾ ਹੈ। ਪਾਤਸ਼ਾਹ ਆਪਣੇ ਪੈਰਾਂ 'ਤੇ ਆਪ ਕੁਹਾੜਾ ਮਾਰ ਰਿਹਾ ਹੈ। ਕਰਮੀ ਆਪੋ ਆਪਣੀ ਆਪੇ ਪਛਤਾਣੀ, ਰਿਜ਼ਲਟ ਕੀ ਹੋਏਗਾ, ਅਜ਼ਰਾਈਲ ਫਰਿਸ਼ਤਾ ਤਿਲ ਪੀੜੇ ਕਹਾਣੀ। ਆ ਹੋਏਗਾ, ਕਿਉਂ, ਕਿਉਂਕਿ ਕਾਮ ਉਛਲਿਆ। ਅਜ਼ਰਾਈਲ ਫਰਿਸ਼ਤਾ ਤਿਲ ਪੀੜੇ ਕਹਾਣੀ, ਫਿਰ ਸਤਿਗੁਰਾਂ ਦੇ ਬੋਲ, ਕਾਮਵੰਤ ਕਾਮੀ ਬਹੁ ਨਾਰੀ ਪਰਗੈ ਜੋ ਨਾ ਚੁੱਕੈ। ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋ ਨਾ ਚੁੱਕੈ। ਆਪ ਜੀ ਪੜ੍ਹ ਸਕਦੇ ਹੋ ਚੰਗੀ ਤਰ੍ਹਾਂ, ਕਿਉਂ? ਕਿਉਂਕਿ ਕਾਮ ਉਛਲਿਆ। ਕਿਵੇਂ ਸਤਿਗੁਰ ਨੇ ਮੇਰੀ ਤੁਹਾਡੀ ਜ਼ਿੰਦਗੀ ਦੇ ਇੱਕ ਇੱਕ ਸਟੈਪ ਨੂੰ ਭਗਤ ਜੀ ਨੇ ਬਖਸ਼ਿਸ਼ ਕਰਕੇ ਗੁੰਦਿਆ ਹੋਇਆ ਹੈ। ਕਿੰਨਾ ਮਹਾਨ ਖਜ਼ਾਨਾ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ। ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋ ਨਾ ਚੁੱਕੈ। ਜੋ ਮੈਨੇ ਤੱਕਣਾ ਹੁੰਦਾ ਹਰ ਵੇਲੇ ਨਿਗਾਹ ਬਗਾਨੇ ਘਰ ਤੇ ਤਨ ਤੇ ਤਨ ਤੇ ਹੈ ਹਰ ਵਕਤ, ਹਰ ਵੇਲੇ ਬਗਾਨੇ ਰੂਪ ਤੇ ਅੱਖ। ਇਸ ਉਮਰ ਵਿੱਚ ਬਗਾਨੇ ਤਨ ਤੇ ਨਿਗਾਹ ਤੇ ਬਗਾਨੇ ਤਨ ਤੇ ਨਿਗਾਹ। ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋ ਨਾ ਚੁੱਕੈ। ਦਿਨ ਪ੍ਰਤ ਕਰੈ ਕਰੈ ਪਛਤਾਪੈ ਸੋਭ ਲੋਭ ਮੈਂ ਸੂਕੈ। ਸਤਿਗੁਰੂ ਕਹਿੰਦੇ ਨੇ ਰੋਜ਼ ਰੋਜ਼ ਪਛਤਾਵਾ ਵੀ ਹੁੰਦਾ, ਮੁੜਦਾ ਫਿਰ ਨਹੀਂ, ਲਾਂਤਾਂ ਵੀ ਪਾਉਂਦਾ ਆਪਣੇ ਆਪ ਨੂੰ, ਫਿਰ ਵੀ ਚੱਲ ਰਿਹਾ। ਪਾਤਸ਼ਾਹ ਕਹਿ ਰਹੇ ਨੇ ਇੱਕ ਜਗ੍ਹਾ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ। ਕਿਆ ਗਲਾਇਓ ਭੂਛ ਪਰ ਵੇਲ ਨਾ ਜੋ ਹੈ ਕੰਤ ਤੂੰ। ਕਿਆ ਗਲਾਇਓ ਭੂਛ ਪਰ ਵੇਲ ਨਾ ਜੋ ਹੈ ਕੰਤ ਤੂੰ। ਕਿਆ ਗਲਾਇਓ ਭੂਛ, ਕਿਆ ਗਲਾਇਓ ਭੂਛ ਪਰ ਵੇਲ ਨਾ ਜੋ ਹੈ ਕੰਤ ਤੂੰ। ਸਤਿਗੁਰ ਕਹਿੰਦੇ ਨੇ ਕਿਸੇ ਦੇ ਤਨ ਤੇ ਕਿਸੇ ਦੇ ਧਨ ਵੱਲ ਨਿਗਾਹ ਮਾਰਨੀ ਛੱਡਦੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਉਛਲਿਆ ਕਾਮ ਕਾਲ ਮਤ ਲਾਗੀ, ਮਤ ਨੂੰ ਕਾਲ ਤੋਂ ਆਨ ਸ਼ਕਤ ਗੱਲ ਬੰਨ੍ਹਿਆ, ਇਹਦਾ ਵਿਆਹ ਹੋ ਗਿਆ, ਸ਼ਾਦੀ ਕਰ ਦਿੱਤੀ। ਪਰ ਵਿਆਹ ਹੋਣ ਤੋਂ ਬਾਅਦ ਵੀ ਇਹ ਆਦਤ ਇਸਦੀ ਗਈ ਨਹੀਂ। ਪਾਤਸ਼ਾਹ ਕਹਿ ਰਹੇ ਨੇ, ਭਗਤ ਜੀ ਕਹਿ ਰਹੇ ਨੇ ਤੀਸਰੇ ਪਦੇ ਵਿੱਚ, ਤਰੁਣ ਤੇਜ ਪਰ ਤ੍ਰਿਯੇ ਮੁਖ ਜੋ ਹੈ ਸਰ ਅਪਸਰ ਨਾ ਪਛਾਣਿਆ। ਆਖਿਆ ਇਸ ਜਵਾਨੀ ਦੇ ਕਾਮ ਦੇ ਨਸ਼ੇ ਵਿੱਚ ਆਪਣੇ ਘਰ ਤੇ ਸੰਤੋਖ ਨਹੀਂ ਹੈ। ਇਹ ਜੋ ਕੁਝ ਸਮਾਜ ਵਿੱਚ ਹੋ ਰਿਹਾ, ਕਿੰਨੇ ਸੌ ਸਾਲ ਪਹਿਲਾਂ ਨਕਸ਼ਾ ਖਿੱਚਿਆ ਭਗਤ ਜੀ ਨੇ, ਅੱਜ ਕੀ ਹੋ ਰਿਹਾ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ। ਤਰੁਣ ਤੇਜ ਪਰ ਤ੍ਰਿਹੇ ਮੁਖ ਜੋ ਹੈ ਸਰ ਅਪਸਰ, ਚੰਗੇ ਮੰਦੇ ਦਾ ਖਿਆਲ ਹੀ ਨਹੀਂ ਕਰਦਾ ਵੀ ਆ ਮੈਨੂੰ ਇੱਥੇ ਹੁਣ ਪਰਹੇਜ਼ ਹੈ ਬਸ। ਤਾਂ ਸਤਿਗੁਰੂ ਨੇ ਉਹ ਬਚਨ ਕੀਤੇ ਸਨ, ਕਿਆ ਗਲਾਇਓ ਭੂਛ ਪਰ ਵੇਲ ਨਾ ਜੋ ਹੈ ਕੰਤ ਤੂੰ, ਨਾਨਕ ਫੁੱਲਾਂ ਸੰਧੀ ਵਾੜ ਖਿੜਿਆ ਹਬ ਸੰਸਾਰ ਜਿਉਂ। ਤੇਰੇ ਵਾਸਤੇ ਕੇਵਲ ਤੇ ਕੇਵਲ ਉਹ ਇਸਤਰੀ ਜਿਹੜੀ ਤੇਰੇ ਲੜ ਲੱਗ ਚੁੱਕੀ ਹੈ, ਇਸ ਤੋਂ ਹੋਰ ਕਿਧਰੇ ਤੱਕਣਾ, ਇਹ ਵਾੜ ਹੈ ਤੇਰੇ ਵਾਸਤੇ, ਉਸ ਤਰੀਕਾ ਨਾਲ ਨਾ ਤੱਕ। ਪਾਤਸ਼ਾਹ ਕਹਿ ਰਹੇ ਨੇ ਤਰੁਣ ਤੇਜ ਪਰ ਤ੍ਰਿਯੇ ਮੁਖ ਜੋ ਹੈ ਸਰ ਅਪਸਰ ਨਾ ਪਛਾਣਿਆ। ਉਨਮਤ ਕਾਮ ਮਹਾਂ ਬਿਖ ਭੂਲੈ ਪਾਪ ਪੁੰਨ ਨਾ ਪਛਾਣਿਆ। ਹੁਣ ਇਸ ਨੂੰ ਪਾਪ ਅਤੇ ਪੁੰਨ ਦੀ ਵੀ ਖਬਰ ਨਹੀਂ ਰਹੀ ਵੀ ਕੀ ਪਾਪ ਹੈ ਅਤੇ ਕੀ ਪੁੰਨ ਹੈ। ਅੱਜ ਮਾਡਰਨਾਈਜ਼ ਜ਼ਮਾਨਾ ਕਹਿੰਦਾ ਇਹ ਕੀ ਪਾਪ ਹੈ ਅਤੇ ਇਹ ਕੀ ਹੈ। ਪਾਤਸ਼ਾਹ ਕਹਿ ਰਹੇ ਨੇ, ਸਤਿਗੁਰੂ ਕਹਿ ਰਹੇ ਨੇ, ਉਨਮਤ ਕਾਮ ਮਹਾਂ ਬਿਖ ਭੁੱਲੈ। ਆਖਿਆ ਐਸਾ ਕਾਮ ਨੇ ਅੱਖਾਂ 'ਤੇ ਪਰਦਾ ਲੈ ਆਉਂਦਾ, ਐਸਾ ਹਨੇਰਾ ਕਰ ਦਿੱਤਾ, ਇਹਨੂੰ ਪਾਪ ਅਤੇ ਪੁੰਨ ਦਾ ਪਤਾ ਹੀ ਨਹੀਂ ਰਿਹਾ। ਇਸ ਨੂੰ ਆਚਾਰ ਅਤੇ ਵਿਚਾਰ ਦਾ ਕੋਈ ਪਤਾ ਨਹੀਂ ਰਿਹਾ। ਸਤਿਗੁਰੂ ਕਹਿ ਰਹੇ ਸੁਤ ਸੰਪਤ ਦੇਖ ਇਹ ਮਨ ਗਰਬਿਆ ਰਾਮ ਹਿਰਦੇ 'ਤੇ ਖੋਇਆ। ਸਤਿਗੁਰੂ ਕਹਿੰਦੇ ਨੇ ਬੱਚੇ ਹੋ ਗਏ ਨੇ,
ਵਿਆਹ ਹੋਇਆ ਸੀ, ਬੱਚੇ ਤਾਂ ਹੋਣੇ ਸਨ,
ਬੱਚੇ ਹੋ ਗਏ ਨੇ ਅਤੇ ਕੁਝ ਪੈਸੇ ਵੀ ਕਮਾ ਲਏ ਨੇ, ਹੁਣ ਪਰਮਾਤਮਾ ਹਿਰਦੇ ਵਿੱਚੋਂ ਗੁਆ ਛੜਿਆ, ਸਮਾਂ ਹੋ ਗਿਆ। ਆਉਣ ਵਾਲੇ ਸਮੇਂ ਅੰਦਰ ਆਪ ਜੀ ਆਖੋਗੇ, ਭਾਈ ਸਾਹਿਬ ਨੇ ਕੱਲ੍ਹ ਆਖਿਆ ਸੀ ਇੱਕ ਸਵਾਲ ਅਤੇ ਉਹਨਾਂ ਨੇ ਜਵਾਬ ਨਹੀਂ ਦਿੱਤਾ, ਇਸ ਵਾਸਤੇ ਮੈਂ ਦੇ ਦੇਵਾਂ, ਮੈਂ ਤਾਂ ਤੁਹਾਡੇ ਮਨ 'ਚ ਰਹੇ ਵੀ ਐਵੇਂ ਟਾਲ ਰਹੇ ਨੇ। ਯਾਦ ਰੱਖਣਾ, ਇੱਕ ਕੰਮ ਰੱਬ ਕੋਲੋਂ ਨਹੀਂ ਹੋਇਆ, ਬਾਕੀ ਸਭ ਕੁਝ ਰੱਬ ਕੋਲ ਹੋਇਆ। ਮੈਂ ਕੱਲ੍ਹ ਆਖਿਆ ਸੀ ਵੀ ਇੱਕ ਕੰਮ ਰੱਬ ਕੋਲੋਂ ਵੀ ਨਹੀਂ ਹੋਇਆ। ਗੁਰੂ ਨਾਨਕ ਪਾਤਸ਼ਾਹ ਜਦੋਂ ਬਗਦਾਦ ਗਏ ਨਾ, ਪੀਰ ਬਹਾਵਲ ਦੇਵ ਨੇ ਪੁੱਛਿਆ ਸੀ, ਇੱਕ ਕੰਮ ਪਰਮਾਤਮਾ ਕੋਲੋਂ ਨਹੀਂ ਹੋਇਆ, ਬਾਕੀ ਉਹਨੇ ਸਾਰੇ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰਹੇ, ਉਹ ਕੰਮ ਕਿਹੜਾ ਨਹੀਂ ਹੋਇਆ? ਇੱਕ ਰੱਬ ਆਪਣੇ ਵਰਗਾ ਹੋਰ ਰੱਬ ਨਹੀਂ ਬਣਾ ਸਕਿਆ, ਬਸ ਆਹ ਕੰਮ ਨਹੀਂ ਉਹਦੇ ਕੋਲ ਹੋਇਆ, ਉਹ ਇਕੱਲਾ ਹੀ ਹੈ। ਸਾਹਿਬ ਮੇਰਾ ਏਕੋ ਹੈ, ਭਾਈ ਏਕੋ ਹੈ, ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰਾਂ ਸੋ ਹੋਏ। ਪਰਮਾਤਮਾ ਨੇ ਹੋਰ ਤੇ ਸਭ ਕੁਝ ਬਣਾਇਆ, ਆਪਣੇ ਵਰਗਾ ਹੋਰ ਕੋਈ ਨਹੀਂ ਬਣਾਇਆ, ਇਹ ਕੰਮ ਨਹੀਂ ਉਹ ਕਰ ਸਕਿਆ। ਸਤਿਗੁਰੂ ਮੈਂ ਰਹਿਮਤ ਕਰਨ, ਬਖਸ਼ਿਸ਼ ਕਰਨ, ਆਉਣ ਵਾਲੇ ਸਮੇਂ ਅੰਦਰ ਕਿਸ ਤਰ੍ਹਾਂ ਭਗਤ ਜੀ ਨੇ ਬਖਸ਼ਿਸ਼ ਕੀਤੀ ਹੈ, ਕਿਸ ਤਰ੍ਹਾਂ ਰਹਿਮਤ ਕੀਤੀ ਹੈ, ਕਿੰਨਾ ਮਹਾਨ ਖਜ਼ਾਨਾ ਇਹ ਜੀਵਨ ਯਾਤਰਾ ਦਾ ਮੇਰੀ ਤੁਹਾਡੀ ਝੋਲੀ ਵਿੱਚ ਪਾ ਕੇ ਸਤਿਗੁਰੂ ਨੇ ਸੁਚੇਤ ਕੀਤਾ। ਮੈਂ ਦੋ ਦਿਨ ਦੀ ਹਾਜ਼ਰੀ ਹੋਰ ਹੈ, ਸਤਿਗੁਰੂ ਅੱਗੇ ਬੇਨਤੀ ਅਰਦਾਸ ਕਰਦਾ ਅਤੇ ਤੁਹਾਡੇ ਅੱਗੇ ਵੀ ਇਹ ਸ਼ਬਦ ਦੀ ਸੰਪੂਰਨਤਾ ਇਹ ਸਤਿਗੁਰੂ ਕਰਾ ਲੈਣ। ਭੁੱਲ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।